ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨ ਸਾ ਕਰਾ ਇਹੋ ਮਨ ਪੁੰਨ ਪਾਪ ਉਚਰਾ ਮਨ ਕਾ ਕਹਿਆ ਮਨ ਸਾ ਕਰਾ
ਪਰਮ ਸਨਮਾਨ ਦੇ ਗੁਰੂ ਰੂਪ ਗੁਰੂ ਖਾਲਸਾ ਸਾਧ ਸਮੁੱਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਵਾਜ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੋਵੇਂ ਦੋਵੇਂ ਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਦੁੜ ਕਰਕੇ ਸਤ ਸੰਗਤ ਕਰਨ ਦਾ ਸੋਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਉਪਰੰਤ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੰਗਤ ਵਿੱਚ ਬੈਠ ਕੇ ਇਕਾਗਰ ਬਿਰਤੀ ਦੇ ਨਾਲ ਸਰਵਣ ਕੀਤਾ ਹੈ। ਐਸੀ ਮਹਾਨ ਸਤਿਗੁਰੂ ਜੀ ਨੇ ਸਾਡੇ ਉੱਤੇ ਵਹਿਮ ਤੌਰ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ, ਸਤਿਗੁਰੂ ਜੀ ਦਾ ਫਰਮਾਨ ਹੈ ਕਿ ਇਸ ਕਲਯੁਗ ਦੇ ਸਮੇਂ ਵਿੱਚ ਸਾਰਿਆਂ ਨਾਲ ਉੱਤਮ ਕਰਮ ਕੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹਨ। ਅਵਰ ਕਾਡ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗ ਭੱਜ ਕੇਵਲ ਨਾਮ। ਕਲਯੁਗ ਵਿੱਚ ਸਤ ਸੰਗਤ ਦੇ ਵਿੱਚ ਮਿਲ ਕਰਕੇ, ਇੱਕ ਸੰਗਤ ਹੈ, ਇੱਕ ਸਤ ਸੰਗਤ ਹੈ, ਇੱਕ ਸਾਧ ਸੰਗਤ ਹੈ। ਐਸੀ ਮਹਾਨ ਸਤਸੰਗਤ ਦੇ ਅੰਦਰ ਜੁੜ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਭਜਨ ਕਰਨਾ, ਜੋ ਆਪਾਂ ਕੀਰਤਨ ਕਥਾ ਗੁਰਬਾਣੀ ਸੁਣਦੇ ਹਾਂ, ਇਹ ਸਭ ਤੋਂ ਵੱਡਾ ਭਜਨ ਹੈ, ਸਭ ਤੋਂ ਵੱਡਾ ਸਿਮਰਨ ਹੈ। ਸਤਿਗੁਰੂ ਦੀ ਯਾਦ ਵਿੱਚ ਜੁੜਨਾ, ਸਿਮਰਨ ਦਾ ਅਰਥ ਹੈ ਵਾਹਿਗੁਰੂ ਦੀ ਅਲਾਹੀ ਯਾਦ ਵਿੱਚ ਜਦੋਂ ਮਨ ਜੁੜ ਜਾਏ, ਉਹ ਸਿਮਰਨ ਦੀ ਅਵਸਥਾ ਹੁੰਦੀ ਹੈ। ਸਿਮਰਨ ਦੀ ਅਵਸਥਾ ਨੂੰ ਪ੍ਰਪੱਕ ਕਰਨ ਵਾਸਤੇ ਪਹਿਲਾਂ ਜਾਪ ਕੀਤਾ ਜਾਂਦਾ, ਜੋ ਰਸਨਾ ਨਾਲ ਬੋਲ ਕੇ ਹੁੰਦਾ ਹੈ। ਔਰ ਇਸ ਜਾਪ ਦੀਆਂ ਵੀ ਵੱਖ ਵੱਖ ਸਟੇਜਾਂ ਹਨ। ਵੱਖਰੀ ਬਾਣੀ, ਮੱਧਮਾ ਬਾਣੀ, ਪਸੰਤੀ ਬਾਣੀ ਔਰ ਪਰਾ ਬਾਣੀ। ਵੱਖਰੀ ਜੋ ਰਸਨਾ ਨਾਲ ਬੋਲ ਕੇ ਉੱਚੀ ਧੁਨ ਵਿੱਚ ਜੋ ਜਾਪ ਉਚਾਰਨ ਕੀਤਾ ਜਾਂਦਾ, ਉਸ ਨੂੰ ਵੱਖਰੀ ਬਾਣੀ ਦਾ ਨਾਮ ਦਿੱਤਾ ਜਾਂਦਾ ਹੈ। ਜੋ ਕੰਠ ਵਿੱਚ, ਜੋ ਕੇਵਲ ਆਪਣੇ ਆਪ ਨੂੰ ਸੁਣੇ, ਕੋਲ ਬੈਠਾ ਦੂਸਰਾ ਸੁਣ ਨਾ ਸਕੇ, ਉਸ ਨੂੰ ਮੱਧਮਾ ਬਾਣੀ ਦਾ ਜਾਪ ਕਿਹਾ ਜਾਂਦਾ ਹੈ। ਗੁਰਪ ਸੰਤੀ ਬਾਣੀ ਜੋ ਹਿਰਦੇ ਵਿੱਚ ਨਾਭੀ ਦੇ ਵਿੱਚ ਜੋ ਹਿਰਦੇ ਵਿੱਚ ਪਸੰਤੀ ਬਾਣੀ ਦਾ ਜਾਪ ਜੋ ਗੁਰਸਿੱਖ ਧਿਆਨ ਦੇ ਨਾਲ ਕਰਦਾ ਹੈ ਪਰਾ ਬਾਣੀ ਨਾਭੀ ਦੇ ਵਿੱਚ ਜੋ ਅਜੱਪਾ ਜਾਪ ਦੇ ਰੂਪ ਦੇ ਵਿੱਚ ਪ੍ਰਵਾਹ ਚੱਲਦਾ ਹੈ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਜਿਨ੍ਹਾਂ ਨੂੰ ਸਾਸ ਗ੍ਰਾਸ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਨਹੀਂ ਭੁੱਲਦਾ ਅੱਠੇ ਪਹਿਰ ਜਿਨ੍ਹਾਂ ਦੇ ਹਿਰਦੇ ਵਿੱਚ ਪਰਾ ਬਾਣੀ ਦੁਆਰਾ ਸਿਮਰਨ ਦਾ ਪ੍ਰਵਾਹ ਚੱਲਦਾ ਹੈ ਐਸੇ ਗੁਰਮੁਖਾਂ ਨੂੰ ਸੰਤ ਦਾ ਨਾਮ ਸੰਤ ਦੀ ਪਦਵੀ ਸਤਿਗੁਰੂ ਜੀ ਨੇ ਦਿੱਤੀ ਹੈ ਔਰ ਸਾਧ ਸੰਗਤ ਦੀ ਬੋਲਣ ਨਾਲੋਂ ਮੱਧਮਾਂ ਵਿੱਚ ਹਜ਼ਾਰਾਂ ਗੁਣਾ ਜਾਪ ਕਰਨ ਦਾ ਵਧੇਰੇ ਫਲ ਮੰਨਿਆ ਹੈ ਪਸੰਤੀ ਵਿੱਚ ਉਸ ਨਾਲੋਂ ਵੱਧ ਪਰਾ ਵਿੱਚ ਲੱਖਾਂ ਗੁਣਾ ਵੱਧ ਸਿਮਰਨ ਦਾ ਫਲ ਮੰਨਿਆ ਜਾਂਦਾ ਹੈ ਇਸ ਕਰਕੇ ਪਹਿਲਾਂ ਜਾਪ ਕਰਨਾ ਰਸਨਾ ਗੁਣ ਗੋਪਾਲ ਨਿਧ ਗਾਇਨ ਸ਼ਾਂਤ ਸਹਿਜ ਰਹੱਸ ਮਨ ਉਪਜੋ ਸਗਲੇ ਦੁੱਖ ਪਲਾਇਨ ਫਿਰ ਅੱਗੇ ਸਿਮਰਨ ਦੀ ਅਵਸਥਾ ਵਾਹਿਗੁਰੂ ਦੀ ਯਾਦ ਵਿੱਚ ਮਨ ਜੁੜ ਜਾਣਾ ਔਰ ਸਤਸੰਗਤ ਦੇ ਵਿੱਚ ਆ ਕੇ ਜਿਹੜਾ ਮਨ ਦਾ ਟਿਕਾਅ ਮਨ ਦੀ ਇਕਾਗਰਤਾ ਮਨ ਦਾ ਜੁੜਨਾ ਇਹ ਸਭ ਤੋਂ ਸੁਖੈਨ ਔਰ ਸਭ ਤੋਂ ਵੱਡਾ ਭਗਤੀ ਮਾਰਗ ਦਾ ਸਾਧਨ ਹੈ ਔਰ ਸਤਸੰਗਤ ਜਿਹੜੀ ਹੈ ਇਹ ਭਾਗਾਂ ਵਾਲੇ ਜੀਵਾਂ ਨੂੰ ਜੀਵਨ ਅੰਦਰ ਪ੍ਰਾਪਤ ਹੁੰਦੀ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਫਰਮਾਨ ਹੈ ਪਾਠ ਪੜ੍ਹੋ ਔਰ ਵੇਦ ਵਿਚਾਰੋ ਨਿਵਲ ਭਿਅੰਗਮ ਸਾਧੇ ਪੰਜ ਦਿਨਾਂ ਸੋ ਸਰਬ ਸੰਗ ਨਾ ਛੁੱਟ ਕੇ ਅਧਿਕ ਅਹੀਂ ਬੁੱਧ ਵਾਧੇ ਪਿਆਰੇ ਇਨ ਬੁੱਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰੇ ਸਵਾਮੀ ਕਾ ਦੁਆਰਾ ਦੀਜੇ ਬੁੱਧ ਵਿਵੇਕਾ ਅਖੀਰ ਤੇ ਹਜ਼ੂਰ ਫਰਮਾਨ ਕਰ ਦਿੰਦੇ ਆ ਇਹ ਸਾਰੇ ਸਾਧਨਾਂ ਦਾ ਜ਼ਿਕਰ ਕਰਕੇ ਜਿਹੜੇ ਬੜੇ ਕਠਿਨ ਤੋਂ ਕਠਿਨ ਸਾਧਨ ਹਨ ਔਰ ਜਿਨ੍ਹਾਂ ਨੂੰ ਹੱਠ ਯੋਗ ਦੇ ਸਾਧਨ ਵੀ ਕਿਹਾ ਜਾਂਦਾ ਹੈ ਹਰ ਪ੍ਰਾਣੀ ਦੇ ਵਸ ਵਿੱਚ ਇਹ ਸਾਧਨ ਕਰਨੇ ਨਹੀਂ ਹਨ ਹਜ਼ੂਰ ਨੇ ਫਿਰ ਸਾਡੇ ਉੱਤੇ ਤਰਸ ਕੀਤਾ ਕਿ ਮਹਾਰਾਜ ਸਾਡੇ ਸਰੀਰ ਵਿੱਚ ਵੀ ਬਲ ਨਹੀਂ ਹੈ ਇੰਨੀ ਤਾਕਤ ਨਹੀਂ ਇੰਨੀ ਸਮਰੱਥਾ ਨਹੀਂ ਕਿ ਅਸੀਂ ਪੁੱਠੇ ਲਮਕ ਕੇ ਤਪ ਕਰ ਸਕੀਏ ਬਾਰਾਂ ਬਾਰਾਂ ਸਾਲ ਦਾ ਮੌਨ ਰੱਖ ਸਕੀਏ ਜਾਂ ਤੀਰਥਾਂ 'ਤੇ ਜਾ ਸਕੀਏ ਜਾਂ ਇੰਨਾ ਕੋਈ ਮਾਇਆ ਦਾ ਖਜ਼ਾਨਾ ਵੀ ਸਾਡੇ ਕੋਲੇ ਨਹੀਂ ਕਿ ਵੱਡੇ ਤੋਂ ਵੱਡੇ ਦਾਨ ਜੱਗ ਅਸੀਂ ਕਰ ਸਕੀਏ ਸਾਡੀ ਕਲਿਆਣ ਸਾਡਾ ਉਧਾਰ ਕਿਵੇਂ ਹੋ ਸਕਦਾ ਹੈ ਤਾਂ ਸਤਿਗੁਰੂ ਜੀ ਨੇ ਫਰਮਾਨ ਕੀਤਾ ਸੀ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਸਭ ਤੋਂ ਵੱਡੀ ਹਰੀ ਦੀ ਕੀਰਤੀ ਵਾਹਿਗੁਰੂ ਦਾ ਜਸ ਔਰ ਕਰਨਾ ਵੀ ਸਾਧ ਸੰਗਤ ਵਿੱਚ ਬੈਠ ਕੇ ਹੈ ਇਸ ਨਾਲੋਂ ਵੱਡਾ ਕਰਮ ਸ਼ੁਭ ਹੋਰ ਕੋਈ ਨਹੀਂ ਹੋ ਸਕਦਾ ਪਰ ਇਹ ਵੀ ਵੱਡਿਆਂ ਭਾਗਾਂ ਵਾਲਿਆਂ ਨੂੰ ਇਹ ਦਾਤ ਜੀਵਨ ਵਿੱਚ ਪ੍ਰਾਪਤ ਹੁੰਦੀ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ ਜਿਹਦੇ ਪੂਰਬਲੇ ਕਰਮਾਂ ਦੇ ਵਿੱਚ ਵਾਹਿਗੁਰੂ ਨੇ ਚੰਗਾ ਲੇਖ ਸਭ ਤੋਂ ਉੱਤਮ ਲੇਖ ਲਿਖ ਦਿੱਤਾ ਉਹ ਪ੍ਰਾਣੀ ਸਤਸੰਗਤ ਦੇ ਵਿੱਚ ਆ ਕੇ ਜੁੜ ਕੇ ਬੈਠਦਾ ਹੈ ਆਪਾਂ ਨੂੰ ਸਤਸੰਗਤ ਦੀ ਦਾਤ ਪ੍ਰਾਪਤ ਹੋ ਰਹੀ ਹੈ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਜੀ ਨੇ ਜੋ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤੇ ਹਨ ਇਹ ਬਿਲਾਵਲ ਰਾਗ ਦੀਆਂ ਅਸ਼ਟਪਦੀਆਂ ਦੀ ਰਮਤਾ ਦਾ ਦੂਸਰਾ ਸ਼ਬਦ ਹੈ ਔਰ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤੇ ਹਨ ਜਦੋਂ ਦੁਨੀਆਂ ਦਾ ਉਧਾਰ ਕਰਦੇ ਹੋਏ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550 ਸਾਲਾਂ ਅਵਤਾਰ ਧਾਰਨ ਦੀ ਗੁਰਪੁਰਬ ਦੀ ਸ਼ਤਾਬਦੀ ਆਪਾਂ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਮਨਾਈ ਹੈ। ਐਸੇ ਗਰੀਬ ਨਿਵਾਰ ਸਤਿਗੁਰੂ ਜੀ ਦੀ ਜਗਤ ਡਲੰਦੇ ਨੂੰ ਠਾਰਨ ਵਾਲੇ ਸਤਿਗੁਰੂ ਜੀ, ਜਗਤ ਡਲੰਦੇ ਨੂੰ ਤਾਰਨ ਵਾਲੇ ਸਤਿਗੁਰੂ ਜੀ ਜਦੋਂ ਦੱਖਣ ਦੇ ਇੱਕ ਐਸੇ ਇਲਾਕੇ ਵਿੱਚ ਗਏ ਜਿੱਥੋਂ ਦੇ ਲੋਕ ਖਾਸ ਕਰਕੇ ਜਿਹੜੇ ਧਾਰਮਿਕ ਸ਼੍ਰੇਣੀ ਵਿੱਚੋਂ ਆਉਂਦੇ ਸਨ ਔਰ ਜਿਹੜੇ ਉੱਚ ਕੋਟੀ ਦੀ ਵਿੱਦਿਆ ਪੜ੍ਹ ਕੇ ਬੜੇ ਵੱਡੇ ਵੱਡੇ ਵਿਦਵਾਨ ਔਰ ਪੰਡਿਤ ਬਣ ਚੁੱਕੇ ਸਨ, ਉਹ ਸਾਧ ਸੰਗਤ ਜੀ ਨਾ ਤਾਂ ਸੇਵਾ ਨੂੰ ਤਰਜੀਹ ਦਿੰਦੇ ਸਨ, ਨਾ ਭਗਤੀ ਨੂੰ ਤਰਜੀਹ ਦਿੰਦੇ ਸਨ, ਨਾ ਹੀ ਉਹ ਸਤਸੰਗਤ ਨੂੰ ਤਰਜੀਹ ਦਿੰਦੇ ਸਨ। ਉਹ ਕੇਵਲ ਗਿਆਨ ਦੀ ਗੱਲ ਕਰਦੇ ਸਨ ਕਿ ਗਿਆਨ ਦਾ ਕਥਨ ਕਰਨਾ, ਗਿਆਨ ਦਾ ਸੁਣਨਾ ਇਹੀ ਸਭ ਤੋਂ ਮੁੱਖ ਸਾਧਨ ਹੈ। ਉਹ ਗਿਆਨ ਨੂੰ ਸਭ ਕੁਝ ਮੰਨੀ ਬੈਠੇ ਸਨ ਔਰ ਗਿਆਨ ਕਰਕੇ ਉਹਨਾਂ ਦੇ ਮਨ ਵਿੱਚ ਬੜਾ ਭਾਰੀ ਅਭਿਮਾਨ ਵੀ ਸੀ, ਵੀ ਹੰਕਾਰ ਵੀ ਸੀ। ਹਉਮੈ ਦਾ ਇਹ ਖਿਆਲ, ਹਉਮੈ ਦੀ ਇਹ ਹਾਲਤ ਦੇ ਵਿੱਚ ਉਹਨਾਂ ਨੂੰ ਤੱਕ ਕੇ ਸਤਿਗੁਰੂ ਮਹਾਰਾਜ ਜੀ ਨੇ ਵੇਖਿਆ ਕਿ ਇਹ ਜੀਵ ਜਿਹੜੇ ਹੈ ਸੇਵਾ ਤੋਂ, ਸਤਸੰਗਤ ਤੋਂ, ਭਗਤੀ ਤੋਂ, ਪ੍ਰੇਮਾ ਭਗਤੀ ਤੋਂ ਵਿਹੂਣੇ ਹੈ, ਖਾਲੀ ਹੈ। ਕੇਵਲ ਗਿਆਨ ਨੂੰ ਹੀ ਇਹਨਾਂ ਨੇ ਸਭ ਕੁਝ ਮੰਨ ਲਿਆ ਔਰ ਗਿਆਨ ਦਾ ਕਥਨ ਕਰਨੇ ਕਰਕੇ ਉਹਨਾਂ ਦੇ ਅੰਦਰ ਗਿਆਨ ਦੀ ਬਹੁਤੀ ਪ੍ਰਾਪਤੀ ਹੋਣ ਕਰਕੇ ਧਾਰਮਿਕ ਗ੍ਰੰਥਾਂ ਨੂੰ, ਵਿੱਦਿਆ ਨੂੰ ਪੜ੍ਹ ਕੇ ਇਹਨਾਂ ਦੇ ਅੰਦਰ ਬੜਾ ਅਭਿਮਾਨ ਔਰ ਹੰਕਾਰ ਹੈ। ਇਹਨਾਂ ਦਾ ਵੀ ਉਧਾਰ ਕਰਨ ਦਾ ਸਤਿਗੁਰੂ ਜੀ ਦੇ ਹਿਰਦੇ ਅੰਦਰ ਸੰਕਲਪ ਪੈਦਾ ਹੋਇਆ ਤਾਂ ਉਸ ਸਮੇਂ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤੇ ਹਨ। ਸਾਰੀਆਂ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਜੋ ਸਤਿਗੁਰੂ ਜੀ ਨੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹੈ ਉਹਨਾਂ ਦੀ ਕਥਾ ਆਪ ਸੰਗਤਾਂ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ। ਬਿਲਾਵਲ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਮਨ ਕਾ ਕਹਿਆ ਮਨਸਾ ਕਰਾ।
ਸਤਿਗੁਰੂ ਜੀ ਕੀ ਉਪਦੇਸ਼ ਦੇ ਰਹੇ ਹੈ ਕਿ ਮਨ ਦਾ ਕਿਹਾ ਹੋਇਆ ਹੀ ਜਿਹੜਾ ਮਨਸਾ ਬੁੱਧੀ ਹੈ ਉਹ ਕਰਦੀ ਹੈ। ਵੈਸੇ ਸਾਧ ਸੰਗਤ ਜੀ ਸਾਡੇ ਅੰਦਰ ਅੰਤਕਰਨ ਦੀਆਂ ਵੱਖ ਵੱਖ ਸਟੇਜਾਂ, ਵੱਖ ਵੱਖ ਸਥਾਵਾਂ ਮੰਨੀਆਂ ਹਨ। ਇੱਕ ਮਨ ਹੈ, ਇੱਕ ਬੁੱਧੀ ਹੈ, ਇੱਕ ਚਿੱਤ ਹੈ, ਇੱਕ ਅਹੰ ਹੈ। ਮਨ ਦੀ ਬਿਰਤੀ ਕੀ ਹੈ, ਮਨ ਦਾ ਸਰੂਪ ਕੀ ਹੈ? ਮਨ ਜਦੋਂ ਸੰਕਲਪ ਵਿਕਲਪ ਉਠਾਉਂਦਾ ਉਸ ਨੂੰ ਮਨ ਕਿਹਾ ਜਾਂਦਾ ਹੈ। ਫਿਰ ਅੱਗੇ ਬੁੱਧੀ ਹੈ ਜਿਹੜੀ ਜਿਹਦੇ ਕੋਲੇ ਨਿਰਣਾ ਕਰਨ ਦੀ ਸ਼ਕਤੀ ਹੈ ਔਰ ਜਿਹਦੇ ਕੋਲੇ ਵਿਚਾਰ ਹੈ, ਜਿਹਦੇ ਵਿੱਚ ਗਿਆਨ ਦੀ ਇੱਕ ਵਾਹਿਗੁਰੂ ਪਰਮੇਸ਼ਰ ਨੇ ਸਮਝ ਪੈਦਾ ਕੀਤੀ ਹੈ। ਮਨ ਨੇ ਸੰਕਲਪ ਵਿਕਲਪ ਉਠਾ ਲਿਆ ਪਰ ਬੁੱਧੀ ਅੱਗੇ ਉਸਦਾ ਨਿਰਣਾ ਕਰਦੀ ਹੈ ਕਿ ਕਿਹੜਾ ਸੰਕਲਪ ਤੇਰੇ ਲਾਭ ਵਾਲਾ, ਕਿਹੜਾ ਨੁਕਸਾਨ ਵਾਲਾ, ਕਿਹਦੇ ਵਿੱਚੋਂ ਨਫ਼ਾ ਹੈ, ਕਿਹਦੇ ਵਿੱਚੋਂ ਨੁਕਸਾਨ ਹੈ, ਉਸ ਨੂੰ ਬੁੱਧੀ ਕਿਹਾ ਜਾਂਦਾ ਹੈ। ਸਤਿਗੁਰੂ ਜੀ ਇੱਥੇ ਕੀ ਕਹਿ ਰਹੇ ਹੈ ਕਿ ਆ ਪੰਡਿਤ ਲੋਕੋ, ਜਿਹੜਾ ਮਨ ਸੰਕਲਪ ਉਠਾਉਂਦਾ, ਮਨ ਜੋ ਦਲੀਲਾਂ ਦਿੰਦਾ, ਮਨ ਜੋ ਤਰਕਾਂ ਵਾਰ ਵਾਰ ਕਰਦਾ, ਉਸੇ ਅਨੁਸਾਰ ਬੁੱਧੀ ਕਰ ਰਹੀ ਹੈ। ਇਸ ਕਰਕੇ ਤੁਹਾਡੇ ਅੰਦਰ ਜਿਹੜਾ ਕੇਵਲ ਇੱਕ ਗਿਆਨ ਦਾ ਭਰਮ ਪੈਦਾ ਕਰ ਲਿਆ ਕਿ ਗਿਆਨ ਵਿੱਚੋਂ ਸਭ ਕੁਝ ਪ੍ਰਾਪਤ ਹੋਣਾ, ਇਹ ਤਾਂ ਇੱਕ ਮਨ ਵਿੱਚੋਂ ਪੈਦਾ ਹੋਇਆ ਖਿਆਲ ਜਿਹਦੇ ਅਨੁਸਾਰ ਬੁੱਧੀ ਗਿਆਨ ਨੂੰ ਸਭ ਕੁਝ ਮੰਨੀ ਬੈਠੀ ਹੈ ਕਿ ਗਿਆਨ ਨਾਲ ਹੀ ਸਭ ਕੁਝ ਪ੍ਰਾਪਤ ਹੈ। ਸਤਿਗੁਰੂ ਜੀ ਕਹਿ ਰਹੇ ਹੈ ਕਿ ਮਨ ਦੇ ਉੱਤੇ ਜਿੰਨਾ ਚਿਰ ਪੜਦਾ ਹੈ ਉਨ੍ਹਾਂ ਚਿਰ ਬੁੱਧੀ ਦਾ ਜਿਹੜਾ ਕਾਰਜ ਹੈ ਨਾ ਉਹ ਵੀ ਸਹੀ ਔਰ ਗਲਤ ਦਾ ਨਿਰਣਾ ਨਹੀਂ ਕਰ ਸਕਦੀ। ਸਤਿਸੰਗ ਜੀ, ਜਿੰਨਾ ਚਿਰ ਬੁੱਧੀ ਦੇ ਉੱਤੇ ਗੁਰੂ ਦਾ ਗੁਰਮਤ ਦਾ ਡੰਡਾ ਨਹੀਂ ਉਨ੍ਹਾਂ ਚਿਰ ਬੁੱਧੀ ਵੀ ਚੰਗੇ ਮਾੜੇ ਦਾ ਨਿਰਣਾ ਨਹੀਂ ਕਰ ਸਕਦੀ। ਦੋ ਤਰ੍ਹਾਂ ਦੀ ਬੁੱਧੀ ਮੰਨੀ ਹੈ, ਇੱਕ ਵਿਸ਼ੇ ਵਿਸ਼ੈਣੀ ਬੁੱਧੀ ਹੈ, ਇੱਕ ਆਤਮ ਵਿਸ਼ੈਣੀ ਬੁੱਧੀ ਹੈ। ਵਿਸ਼ੇ ਵਿਸ਼ੈਣੀ ਜਿਹੜੀ ਬੁੱਧੀ ਹੈ ਨਾ ਸਾਡੀ, ਇੱਕ ਸੰਗਤ ਵਿੱਚੋਂ ਜਾ ਕੇ ਪੈਦਾ ਹੁੰਦੀ ਹੈ। ਕੁਸੰਗਤ ਵਿੱਚੋਂ, ਕੁਸੰਗਤ ਕਰਨ ਨਾਲ ਜਦੋਂ ਬੰਦਾ ਕੁਸੰਗਤ ਵਿੱਚ ਬੈਠਦਾ ਉੱਠਦਾ ਔਰ ਕੁਸੰਗਤ ਵਿੱਚ ਲੱਗਿਆ ਰਹਿੰਦਾ ਉਦੋਂ ਮਨੁੱਖ ਦੀ ਬੁੱਧੀ ਵਿਸ਼ੇ ਵਿਸ਼ੈਣੀ ਬਣ ਜਾਂਦੀ ਹੈ, ਵਿਸ਼ਿਆਂ ਨੂੰ ਅਨੁਭਵ ਕਰਦੀ ਹੈ, ਔਗੁਣਾਂ ਨੂੰ ਸੰਚੇ ਕਰਦੀ ਹੈ, ਗ੍ਰਹਿਣ ਕਰਦੀ ਹੈ, ਵਿਕਾਰਾਂ ਨੂੰ ਗ੍ਰਹਿਣ ਕਰਦੀ ਹੈ ਔਰ ਕੁਸੰਗਤ ਵਿੱਚ ਬੈਠਣ ਕਰਕੇ ਫਿਰ ਪਾਪਾਂ ਦੇ ਵਿੱਚ ਬੰਦੇ ਦਾ ਮਨ ਲੱਗ ਜਾਂਦਾ ਔਰ ਬੁੱਧੀ ਉੱਤੇ ਫਿਰ ਉਹ ਪਾਪਾਂ ਦਾ, ਮਨ ਦੇ ਐਸੇ ਜੋ ਗਲਤ ਸੰਕਲਪ ਹੈ ਉਹਨਾਂ ਦਾ ਪਰਦਾ ਪੈਣ ਕਰਕੇ ਜਿਹੜੀ ਬੁੱਧੀ ਹੈ ਉਹ ਪਾਪ ਕਰਨ ਵਿੱਚ ਹੀ ਲੱਗ ਜਾਂਦੀ ਹੈ, ਪਾਪਾਂ ਦੇ ਵਿੱਚ ਆਸਕਤ ਹੋ ਜਾਂਦੀ ਹੈ। ਆਤਮ ਵਿਸ਼ੈਣੀ ਬੁੱਧੀ ਦੀ ਦਾਤ ਸਾਨੂੰ ਸਤਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ, ਸ਼ੁਭ ਗੁਣਾਂ ਦੀ ਦਾਤ, ਸੇਵਾ ਭਾਵ ਭਗਤੀ ਕੀਰਤਨ ਨਾਮ ਔਰ ਵਾਹਿਗੁਰੂ ਪਰਮੇਸ਼ੁਰ ਦੀ ਕੀਰਤੀ, ਸਤਸੰਤੋਖ, ਦਇਆ, ਧਰਮ, ਧੀਰਜ, ਇਹ ਸਾਰੇ ਸ਼ੁਭ ਗੁਣ ਸਾਨੂੰ ਆਤਮ ਵਿਸ਼ੈਣੀ ਬੁੱਧੀ ਦੇ ਵਿੱਚੋਂ ਸਾਡੇ ਅੰਦਰ ਪੈਦਾ ਹੁੰਦੇ ਹੈ ਔਰ ਇਹ ਸਾਰੇ ਗੁਣ ਸਤਸੰਗਤ ਵਿੱਚੋਂ ਪ੍ਰਾਪਤ ਹੁੰਦੇ ਹੈ। ਇਸ ਕਰਕੇ ਜਿਹੜਾ ਗੁਰੂ ਦੀ ਸੰਗਤ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ ਜਿਹੜੀ ਬੁੱਧੀ ਹੈ ਉਹਦੇ ਵਿੱਚ ਸ਼ੁਭ ਗੁਣਾਂ ਦਾ ਵਾਸ ਨਹੀਂ ਹੁੰਦਾ ਔਰ ਗੁਰੂ ਦੀ ਕਿਰਪਾ ਸਤਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਸੰਗਤ ਵਿੱਚ ਬੰਦਾ ਆਉਂਦਾ, ਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਔਰ ਬੁੱਧੀ ਦੇ ਉੱਤੋਂ ਜਦੋਂ ਪਾਪਾਂ ਦਾ ਪਰਦਾ ਲਹਿ ਜਾਂਦਾ ਫਿਰ ਗੁਰਮਤ ਨੂੰ ਪ੍ਰਾਪਤ ਕਰਕੇ ਜਿਹੜੀ ਬੁੱਧੀ ਹੈ ਨਾ ਉਹ ਜੋ ਮਨ ਵਿੱਚੋਂ ਭੈੜੇ ਮਾੜੇ ਸੰਕਲਪ ਪੈਦਾ ਹੁੰਦੇ ਹੈ ਨਾ ਉਹਨਾਂ ਨੂੰ ਦੂਰ ਕਰ ਦਿੰਦੀ ਹੈ। ਇਸ ਕਰਕੇ ਗੁਰੂ ਦੇ ਦਰ ਤੋਂ ਜਿਹੜੀ ਵਿਸ਼ੈਣੀ ਆਤਮ ਵਿਸ਼ੈਣੀ ਬੁੱਧੀ ਦੀ ਦਾਤ ਪ੍ਰਾਪਤ ਹੋਈ ਹੈ ਨਾ ਉਹ ਫਿਰ ਸਤਸੰਗ ਦੀ ਮਨ ਦੇ ਆਖੇ ਨਹੀਂ ਲੱਗਦੀ ਕਦੇ ਵਾਸਤੇ। ਆਪਾਂ ਕਿਸੇ ਨੂੰ ਕਹਿ ਦਈਏ ਕਿ ਭਾਈ ਤੂੰ ਅੰਮ੍ਰਿਤ ਛਕ ਲੈ, ਕਹਿੰਦਾ ਮੇਰਾ ਮਨ ਨਹੀਂ ਮੰਨਦਾ, ਅਜੇ ਫਿਰ ਉਹਦੇ ਉੱਤੇ ਵਿਸ਼ੇ ਵਿਸ਼ੈਣੀ ਬੁੱਧੀ ਦਾ ਪ੍ਰਭਾਵ ਸਮਝ ਲਓ। ਜੇ ਕਹਿ ਦੇ ਤੂੰ ਭਾਈ ਸ਼ਰਾਬ ਪੀਣੀ ਛੱਡ ਦੇ, ਕਹਿੰਦਾ ਜੀ ਮੇਰਾ ਮਨ ਨਹੀਂ ਮੰਨਦਾ। ਜੇ ਕੇਸ ਕਹਿਣ ਨੂੰ ਕਹਿ ਦਈਏ ਸਾਬਤ ਸੂਰਤ ਕੇਸ ਰੱਖ ਲਓ, ਕਹਿੰਦਾ ਮੇਰਾ ਮਨ ਨਹੀਂ ਮੰਨਦਾ ਹੈ। ਮਨ ਕਿਸ ਵਾਸਤੇ ਮੰਨਦਾ? ਮਨ ਕਹਿੰਦਾ ਚੱਲ ਓਏ ਮਨਾ ਕੁਸੰਗਤ ਵਿੱਚ ਚੱਲ, ਕੁਸੰਗਤ ਵਿੱਚ ਬੈਠ, ਕੁਸੰਗਤ ਦੀਆਂ ਗੱਲਾਂ ਨੂੰ ਸੁਣ ਔਰ ਉਹੀ ਇਹਨੂੰ ਪਿਆਰੀਆਂ ਲੱਗਦੀਆਂ। ਕੁਸੰਗਤ ਵਿੱਚ ਜਾ ਕੇ ਕੁਸੰਗੀ ਬੰਦਿਆਂ ਦਾ ਜਦੋਂ ਸੰਗ ਕਰਦਾ ਫਿਰ ਉਹਨਾਂ ਦਾ ਅਸਰ ਇਸ ਉੱਤੇ ਜਦੋਂ ਪੈਂਦਾ, ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ ਹੈ, ਕਬੀਰ ਮਨ ਪੰਖੀ ਭਇਓ ਉਡ ਉਡ ਦਹਿ ਦਿਸ ਜਾਏ, ਜੋ ਡੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਇਸ ਕਰਕੇ ਜਿਹੜੀ ਵਿਸ਼ਵ ਸ਼੍ਰੇਣੀ ਬੁੱਧੀ ਹੈ ਨਾ, ਇਹ ਓਨਾ ਚਿਰ ਆਖੇ ਨਹੀਂ ਲੱਗਦੀ ਜਿੰਨਾ ਚਿਰ ਇਹ ਸਤਸੰਗਤ ਦੇ ਵਿੱਚ ਨਹੀਂ ਆਉਂਦੀ। ਇਸ ਕਰਕੇ ਇਹ ਮਨ ਦੇ ਆਖੇ ਲੱਗਦੀ ਹੈ, ਜਿਹੜੀ ਵਿਸ਼ਵ ਸ਼੍ਰੇਣੀ ਬੁੱਧੀ ਹੈ ਨਾ ਸੰਗਤ ਦੀ, ਇਹ ਮਨ ਦੇ ਆਖੇ ਲੱਗਦੀ ਹੈ। ਮਨ ਅੰਦਰੋਂ ਪ੍ਰੇਰਦਾ ਕੁਸੰਗਤ ਵਿੱਚ ਜਾਣ ਵਾਸਤੇ, ਪਾਪ ਕਰਨ ਵਾਸਤੇ, ਫਿਰ ਬੁੱਧੀ ਉਸੇ ਤਰ੍ਹਾਂ ਹੀ ਕਰਦੀ ਹੈ। ਜਿਹੜੀ ਆਤਮ ਸ਼੍ਰੇਣੀ ਬੁੱਧੀ ਸੰਗਤ ਵਿੱਚੋਂ ਪ੍ਰਾਪਤ ਹੋ ਜਾਂਦੀ ਹੈ ਨਾ, ਉਹ ਮਨ ਦੇ ਆਖੇ ਨਹੀਂ ਲੱਗਦੀ। ਉਹ ਮਨ ਨੂੰ ਗੁਰਮਤਿ ਦੇ ਆਖੇ ਵਿੱਚ, ਗੁਰਮਤਿ ਦੇ ਆਸ਼ੇ ਅਨੁਸਾਰ ਤੋਰਦੀ ਹੈ ਕਿ ਮਨਾ, ਤੈਨੂੰ ਗੁਰੂ ਦਾ ਹੁਕਮ ਨਹੀਂ, ਗੁਰੂ ਦੀ ਆਗਿਆ ਨਹੀਂ ਕਿ ਤੂੰ ਐਸਾ ਸੰਕਲਪ, ਐਸਾ ਖਿਆਲ ਮਨ ਵਿੱਚੋਂ ਉਠਾਵੇਂ ਜਿਹੜਾ ਗੁਰਮਤਿ ਤੋਂ ਉਲਟ ਹੈ। ਗੁਰਮਤਿ ਗੁਰੂ ਦੀ ਸਿੱਖਿਆ ਦੀ ਆਗਿਆ ਨਹੀਂ ਦਿੰਦੀ। ਇਉਂ ਫਿਰ ਉਹ ਮਨ ਦੇ ਮਾੜੇ ਸੁਭਾਅ ਨੂੰ ਰੋਕ ਲੈਂਦੇ ਹੈ। ਇਸ ਕਰਕੇ ਸਾਧ ਸੰਗਤ ਜੀ, ਮਨ ਕਾ ਕਹਿਆ ਮਨਸਾ ਕਰੈ, ਮਨ ਦਾ ਕਿਹਾ ਹੋਇਆ ਇਹ ਮਨਸਾ ਜਿਹੜੀ ਬੁੱਧੀ ਹੈ ਇਹ ਕਰਦੀ ਹੈ।
ਇਹ ਮਨ ਪੁੰਨ ਪਾਪ ਉਚਰਾ,
ਜਿਹੜਾ ਮਨ ਹੈ ਪੁੰਨਾਂ ਤੇ ਪਾਪਾਂ ਨੂੰ ਹੀ, ਕਿਉਂਕਿ ਕਦੇ ਮਨ ਵਿੱਚ ਪੁੰਨ ਦਾ ਖਿਆਲ ਪੈਦਾ ਹੁੰਦਾ, ਕਦੇ ਪਾਪ ਦਾ ਖਿਆਲ ਪੈਦਾ ਹੁੰਦਾ। ਔਰ ਇਹ ਜਿਹੜੀ ਬੁੱਧੀ ਹੈ ਇਸ ਦੇ ਅੰਦਰ ਪੁੰਨ ਪਾਪ ਦੀ ਉਚਰੇ ਤੋਂ ਉਚਾਟੀ ਭਾਵ ਪੈਦਾ ਹੁੰਦੀ ਹੈ ਸੋਚ, ਔਰ ਪੁੰਨ ਪਾਪ ਦੀਆਂ ਜਿਹੜੀਆਂ ਬੇੜੀਆਂ ਸਾਧ ਸੰਗਤ ਜੀ, ਉਹ ਇਉਂ ਸਮਝ ਲਓ ਕਿ ਪਾਪ ਦੀ ਬੇੜੀ ਜਿਹੜੀ ਉਹ ਲੋਹੇ ਦੀ ਬੇੜੀ ਹੈ, ਪੁੰਨ ਦੀ ਬੇੜੀ ਹੈ ਜਿਹੜੀ ਇਹ ਸੋਨੇ ਦੀ ਬੇੜੀ ਹੈ। ਕੈਦ ਦਾ ਦੁੱਖ ਤਾਂ ਦੋਨਾਂ ਨੂੰ ਭੋਗਣਾ ਪੈਣਾ, ਭਾਵੇਂ ਲੋਹੇ ਦੀਆਂ ਬੇੜੀਆਂ ਪਾ ਦਿਓ, ਭਾਵੇਂ ਸੋਨੇ ਦੀਆਂ ਪਾ ਦਿਓ। ਪਾਪੀ ਨੂੰ ਤਾਂ ਦੁੱਖ ਭੋਗਣਾ ਹੀ ਭੋਗਣਾ ਪੈਣਾ, ਪਰ ਜਿਹੜਾ ਪੁੰਨ ਕਰਦਾ ਨਾ, ਕੋਈ ਮਨ ਵਿੱਚ ਕਿਸੇ ਤਰ੍ਹਾਂ ਦੀ ਇੱਛਾ ਲੈ ਕੇ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਹੀ। ਕਹਿੰਦਾ ਮੈਂ ਚਾਰ ਗਲਾਸ ਪਿਆਸਿਆਂ ਨੂੰ ਪਾਣੀ ਦੇ ਪਿਲਾ ਦਿੱਤੇ, ਪ੍ਰਲੋਕ ਵਿੱਚ ਮੈਨੂੰ ਮੇਰੀ ਤੇਹ ਮੇਟਣ ਵਾਸਤੇ ਮੈਨੂੰ ਇਹਦਾ ਫਲ ਮਿਲੇਗਾ। ਜਿਵੇਂ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ, ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਜਮ ਜਦੋਂ ਪਕੜ ਕੇ ਲੈ ਕੇ ਜਾਂਦੇ, ਰੂਹ ਨੂੰ ਪਿਆਸ ਲੱਗਦੀ ਹੈ, ਪਾਣੀ ਮੰਗਦਾ, ਤਾਂ ਫਿਰ ਜਮ ਕਹਿੰਦੇ ਪਾਣੀ ਮਿਲ ਸਕਦਾ, ਪਰ ਫਲਾਨੇ ਸਮੇਂ ਤੂੰ ਚਾਰ ਗਲਾਸ ਪਾਣੀ ਦੇ ਪਿਆਏ ਸਨ, ਉਹਨਾਂ ਦਾ ਫਲ ਸਾਨੂੰ ਦੇ ਦੇ, ਤੇਰੀ ਰੂਹ ਨੂੰ ਅਸੀਂ ਤ੍ਰਿਪਤ ਕਰ ਦਿਆਂਗੇ ਪਾਣੀ ਦੇ ਕੇ। ਕਹਿੰਦਾ ਜੀ ਬੜੀ ਤਪਸ਼ ਲੱਗ ਰਹੀ ਹੈ। ਧੰਨ ਗੁਰੂ ਅਰਜਨ ਦੇਵ ਜੀ ਵੀ ਫਰਮਾਨ ਕਰਦੇ ਹੈ, ਜੇ ਮਹਾਂ ਭਿਆਨ ਤਪਤ ਬਹੁ ਕਾਮ, ਤਹ ਹਰ ਕੇ ਨਾਮ ਕੀ ਧੁੰਮ ਉੱਪਰ ਛਾਮ, ਜਹਾਂ ਤ੍ਰਿਖਾ ਮਨ ਤੁਧਾ ਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ। ਕਹਿੰਦਾ ਜੀ ਤਪਸ਼ ਬੜੀ ਲੱਗਦੀ ਹੈ, ਛਤਰੀ ਦੇ ਦਿਓ। ਫਲਾਨੀ ਥਾਂ ਤੇ ਗਏ ਸੀ ਸਰਦਾਰ ਜੀ, ਸ਼ਾਹੂਕਾਰ ਜੀ, ਉਹਨਾਂ ਨੇ ਛਤਰੀਆਂ ਦਾਨ ਕਰ ਦਿੱਤੀਆਂ ਤਪਸ਼ ਵਿੱਚੋਂ ਲੋਕਾਂ ਨੂੰ ਬਚਣ ਵਾਸਤੇ, ਧੁੱਪ ਤੋਂ ਬਚਣ ਵਾਸਤੇ। ਜਮ ਕਹਿੰਦੇ ਉਹ ਪੁੰਨ ਦੇ ਦੇ ਬਈ। ਉਹ ਸਾਧ ਸਿੰਘ ਜੀ ਪੁੰਨ ਪਾਪ ਦਾ ਹਿਸਾਬ ਜਿਹੜਾ ਨਾ, ਉਹ ਰਸਤੇ ਵਿੱਚ ਹੀ ਰਹਿ ਜਾਂਦਾ, ਤੇ 84 ਲੱਖ ਜੂਨ ਦੀ ਕੈਦ ਦਾ ਦੁੱਖ ਇਸ ਜੀਵ ਨੂੰ ਫਿਰ ਇਹਦੇ ਸਿਰ ਤੇ ਬਣਿਆ ਹੀ ਰਹਿੰਦਾ। ਇਸ ਕਰਕੇ ਗੁਰਸਿੱਖ ਦੀ ਜਿਹੜੀ ਅਵਸਥਾ ਹੈ ਨਾ, ਪੁੰਨੀ ਪਾਪੀ ਆਖਣ ਨਾਹੀਂ, ਪਾਪ ਸਿੱਖ ਕਰਦਾ ਨਹੀਂ। ਪੁੰਨ ਦੀ ਮਨ ਵਿੱਚ ਜੇ ਕੋਈ ਦਾਨ ਪੁੰਨ ਕਰਦਾ ਤਾਂ ਇੱਛਾ ਨਹੀਂ ਕਰਦਾ ਕਿ ਮੈਨੂੰ ਇਹਦਾ ਆਹ ਫਲ ਮਿਲ ਜਾਏ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗਰਾਚੈ। ਹਰ ਤਰ੍ਹਾਂ ਦੀ ਇੱਛਾ ਤੋਂ ਰਹਿਤ ਹੋ ਕੇ, ਨਿਸ਼ਕਾਮ ਹੋ ਕੇ ਸੇਵਾ ਕਰਦਾ ਕਿ ਮਹਾਰਾਜ ਤੁਹਾਡਾ ਹੀ ਦਿੱਤਾ ਹੋਇਆ, ਮੇਰਾ ਕੀ ਇਹਦੇ ਵਿੱਚ ਹੈ, ਮੇਰਾ ਤਾਂ ਫਰਜ਼ ਹੈ, ਤੁਸੀਂ ਸੇਵਾ ਕਰਨ ਦੀ ਆਗਿਆ ਕੀਤੀ ਹੈ, ਮੈਂ ਸੇਵਾ ਕਰਾਂ। ਸੋ ਜਿੰਨਾ ਵੀ ਕੋਈ ਦਾਨ ਪੁੰਨ ਕਰਦਾ ਹੈ, ਨਿਸ਼ਕਾਮ ਹੋ ਕੇ ਕਰਦਾ ਹੈ, ਉਹ ਫਿਰ ਪੁੰਨ ਪਾਪ ਦੀ ਕੈਦ ਵਿੱਚੋਂ ਬਾਹਰ ਆ ਜਾਂਦਾ ਹੈ। ਇਸ ਕਰਕੇ ਇਹ ਜਿਹੜੀ ਬੁੱਧੀ ਹੈ ਨਾ, ਇਹ ਪੁੰਨਾਂ ਪਾਪਾਂ ਨੂੰ ਹੀ ਉਚਾਰਦੀ ਹੈ। ਮਨ ਵਿੱਚ ਕਦੇ ਪੁੰਨਾਂ ਦਾ ਸੰਕਲਪ, ਕਦੇ ਪਾਪ ਦਾ ਸੰਕਲਪ, ਇੱਛਾ ਮਨ ਵਿੱਚ ਸੁੱਖ ਲੈਣ ਦੀ ਹੁੰਦੀ ਹੈ ਵੀ ਆਹ ਦਾਨ ਕਰਾਂ ਮੈਨੂੰ ਅੱਗੇ ਆਹ ਆਹ ਫਲ ਮਿਲੇਗਾ। ਸੋ ਇੱਛਾ ਹੈ, ਜਿੰਨਾ ਚਿਰ ਮਨ ਵਿੱਚ ਇੱਛਾ ਹੈ, ਮਨ ਨਿਰਵਾਣ ਅਵਸਥਾ ਵਿੱਚ ਨਹੀਂ ਜਾਂਦਾ, ਇੱਛਾ ਤੋਂ ਮੁਕਤ ਨਹੀਂ ਹੁੰਦਾ, ਇੱਛਾ ਤੋਂ ਰਹਿਤ ਨਹੀਂ ਹੁੰਦਾ, ਉਹਨਾਂ ਚਿਰ ਮੁਕਤੀ ਦਾ ਕਿਨਾਰਾ ਪ੍ਰਾਪਤ ਨਹੀਂ ਹੋਏਗਾ। ਇਸ ਕਰਕੇ ਇਹੋ ਮਨ ਪਾਪ ਪੁੰਨ ਉਚਰੈ। ਮਨ ਕੀ ਕਰਦਾ, ਕਦੇ ਪਾਪਾਂ ਨੂੰ ਚਿਤਵਦਾ, ਕਦੇ ਪੁੰਨਾਂ ਨੂੰ ਚਿਤਵਦਾ, ਔਰ ਉਹਦੇ ਅਨੁਸਾਰ ਹੀ ਜਿਹੜੀ ਬੁੱਧੀ ਹੈ ਉਹੀ ਉਸੇ ਅਨੁਸਾਰ ਫਿਰ ਇਹ ਜੀਵ ਬੁੱਧੀ ਵਿੱਚ ਬੈਠ ਕੇ ਉਸੇ ਕਰਮਾਂ ਨੂੰ ਫਿਰ ਕਰਨ ਵਿੱਚ ਲੱਗ ਜਾਂਦਾ ਹੈ। ਪਰ ਜਦੋਂ ਮਨ ਕਾ ਕਿਹਾ ਮਨਸਾ ਕਰੈ, ਜਦੋਂ ਮਨਸਾ ਬੁੱਧੀ ਦਾ ਕਿਹਾ ਹੋਇਆ ਮਨ ਕਰੇਗਾ ਨਾ, ਗੁਰੂ ਤੋਂ ਗੁਰਮਤਿ ਦੀ ਸਿੱਖਿਆ ਲੈ ਕੇ ਬੁੱਧੀ ਦੇ ਅਨੁਸਾਰ ਗੁਰੂ ਦੇ ਉਪਦੇਸ਼ ਦੁਆਰਾ ਜਦੋਂ ਮਨ ਕਰੇਗਾ ਗੁਰੂ ਦੇ ਹੁਕਮ ਵਿੱਚ ਉਸ ਕਾਰ ਨੂੰ, ਸੇਵਾ ਸਿਮਰਨ ਨੂੰ, ਫਿਰ ਇਹ ਭਾਈ ਮਨ ਜਿਹੜਾ ਹੈ ਪੁੰਨਾਂ ਔਰ ਪਾਪਾਂ ਤੋਂ ਉੱਚੜੇ ਦਾ ਅਰਥ ਉੱਚਾ ਉੱਠ ਜਾਏਗਾ, ਉੱਤੇ ਚਲਿਆ ਜਾਏਗਾ, ਪੁੰਨ ਪਾਪ ਤੋਂ ਰਹਿਤ ਹੋ ਜਾਏਗਾ, ਨਿਰਮਲ ਹੋ ਜਾਏਗਾ। ਇਸ ਕਰਕੇ ਫਿਰ ਇਸ ਨੂੰ ਮੁਕਤੀ ਦਾ ਮਾਰਗ ਪ੍ਰਾਪਤ ਹੋਏਗਾ। ਮਹਾਰਾਜ ਕਹਿਣ ਲੱਗੇ ਆ, ਵਿਦਵਾਨ ਲੋਕੋ, ਤੁਸੀਂ ਕੇਵਲ ਬੁੱਧੀ ਦੇ ਗਿਆਨ ਦਾ ਹੀ ਕਥਨ ਕਰ ਰਹੇ ਹੋ, ਸੇਵਾ ਸਿਮਰਨ ਸਤਸੰਗਤ ਇਸ ਵੱਲੋਂ ਤੁਸੀਂ ਕੋਰੇ ਹੋ, ਕੇਵਲ ਮਨ ਦਾ ਕਿਹਾ ਹੀ ਤੁਸੀਂ ਅੱਗੇ ਕਥਨ ਕਰ ਰਹੇ ਹੋ, ਬੁੱਧੀ ਦਾ ਗਿਆਨ ਹੀ ਅੱਗੇ ਲੋਕਾਂ ਦੇ ਵਿੱਚ ਦੇਣ ਦਾ ਯਤਨ ਜਾਂ ਕਥਨ ਕਰਨ ਦਾ ਯਤਨ ਕਰ ਰਹੇ ਹੋ। ਇਹ ਤਾਂ ਇੱਕ ਬੁੱਧੀ ਦਾ ਪਾਠ ਹੈ, ਇੱਕ ਹਿੱਸਾ, ਜਿਹੜਾ ਇਹਦੇ ਵਿੱਚ ਗਿਆਨ ਦੀ ਕੋਈ ਥੋੜ੍ਹੀ ਬਹੁਤੀ ਕਿਰਨ ਜਾਂ ਸੋਝੀ ਕਹਿ ਲਓ ਆਈ ਹੈ ਇਸ ਨੂੰ, ਔਰ ਇਹ ਬੁੱਧੀ ਫਿਰ ਪੁੰਨ ਪਾਪ ਦੇ ਲੇਖੇ ਵਿੱਚ ਹੀ ਫਸੀ ਰਹਿੰਦੀ ਹੈ, ਤੇ ਮੁਕਤੀ ਤਾਂ ਉਨਾ ਚਿਰ ਪ੍ਰਾਪਤ ਨਹੀਂ ਹੋਏਗੀ ਜਿੰਨਾ ਚਿਰ ਨਿਸ਼ਕਾਮ ਕਰਮ ਨਹੀਂ ਕਰੋਗੇ, ਸੇਵਾ ਸਿਮਰਨ ਨਹੀਂ ਕਰੋਗੇ, ਮਨ ਵਿੱਚੋਂ ਜਿੰਨਾ ਚਿਰ ਉਹ ਇਛਾਵਾਂ ਦਾ ਤਿਆਗ ਨਹੀਂ ਹੁੰਦਾ। ਇਸ ਕਰਕੇ ਇਹ ਜਿਹੜਾ ਮਨ ਹੈ ਇਹ ਫਿਰ ਪੁੰਨਾਂ ਪਾਪਾਂ ਦੇ ਵਿੱਚ ਹੀ ਲੱਗਾ ਹੋਇਆ, ਜਦੋਂ ਬੁੱਧੀ ਦੇ ਅਨੁਸਾਰ ਗੁਰਮਤ ਨੂੰ ਧਾਰਨ ਕਰੇਗਾ ਫਿਰ ਉੱਤੇ ਉੱਠ ਜਾਏਗਾ।
ਮਾਇਆ ਮਦ ਮਾਤੇ ਤ੍ਰਿਪਤ ਨਾ ਆਵੇ।
ਜਿਹਨਾਂ ਨੇ ਮਾਇਆ ਦੀ ਮਦ ਸ਼ਰਾਬ ਪੀਤੀ ਹੈ, ਮਾਇਆ ਦੇ ਦੁਨੀਆਂ ਦੇ ਪਦਾਰਥਾਂ ਦੇ ਮਦ ਵਿੱਚ ਮਸਤ ਹਨ, ਉਹਨਾਂ ਨੂੰ ਕਦੇ ਤ੍ਰਿਪਤੀ ਨਹੀਂ ਆਉਂਦੀ, ਉਹਨਾਂ ਦੇ ਅੰਦਰ ਸਦਾ ਵਾਸਤੇ ਸਾਧ ਸੰਗਤ ਦੀ ਤ੍ਰਿਸ਼ਨਾ ਜਿਹੜੀ ਹੈ ਉਹ ਬਣੀ ਰਹਿੰਦੀ ਹੈ, ਆਹ ਵੀ ਮਿਲ ਗਏ ਆਹ ਵੀ ਮਿਲ ਗਏ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਧੀ ਹੈ, ਕੋਟ ਜੋੜੇ ਲਾਖ ਕਰੋੜੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁੱਝੀ ਹੈ। ਮਾਇਆ ਦੇ ਮਦ ਨਸ਼ੇ ਦੇ ਵਿੱਚ ਜਿਹੜੇ ਜੀਵ ਮਸਤ ਹਨ ਨਾ, ਉਹਨਾਂ ਨੂੰ ਕਦੇ ਅਸਲੀ ਤ੍ਰਿਪਤੀ ਅਸਲੀ ਰੱਜ ਨਹੀਂ ਪ੍ਰਾਪਤ ਹੋ ਸਕਦਾ। ਬਿਨਾਂ ਸੰਤੋਖ ਨਹੀਂ ਕੋ ਰੱਜ ਹੈ, ਸੁਪਨ ਮਨੋਰਥ ਬ੍ਰਿਥੇ ਸਭ ਕੱਜ ਹੈ। ਸਤ ਸੰਗਤ ਜੀ, ਸਿਕੰਦਰ ਨੂੰ ਸਾਡੀ ਦੁਨੀਆਂ ਦਾ ਰਾਜ ਮਿਲ ਗਿਆ ਤਾਂ ਵੀ ਤ੍ਰਿਪਤੀ ਨਹੀਂ ਆਈ, ਭਟਕਦਾ ਹੀ ਰਿਹਾ। ਇੱਕ ਬੰਦੇ ਨੂੰ ਸਾਰੀ ਦੁਨੀਆਂ ਦਾ ਰਾਜ ਦੇ ਦੇ ਉਹਦੇ ਮਨ ਨੂੰ ਜਿੰਨਾ ਚਿਰ ਤ੍ਰਿਪਤੀ ਨਹੀਂ ਹੈ, ਉਨਾ ਚਿਰ ਸਾਧ ਸੰਗਤ ਜੀ ਉਹਨੂੰ ਸ਼ਾਂਤੀ ਨਹੀਂ ਹੈ। ਤ੍ਰਿਪਤੀ ਤੋਂ ਭਾਵ ਹੁੰਦਾ ਮਨ ਸ਼ਾਂਤ ਹੋ ਜਾਣਾ, ਟਿਕ ਜਾਣਾ। ਉਨਾ ਚਿਰ ਤ੍ਰਿਪਤੀ ਮਨ ਨੂੰ ਸ਼ਾਂਤੀ ਰੱਜ ਨਹੀਂ ਆਉਂਦਾ ਜਿੰਨਾ ਚਿਰ ਭਾਈ ਇਹਨੂੰ ਸੰਤੋਖ ਨਹੀਂ ਪ੍ਰਾਪਤ ਹੁੰਦਾ। ਇਸ ਕਰਕੇ ਜੀਵ ਜਿਹੜਾ ਮਾਇਆ ਦੇ ਪਦਾਰਥਾਂ ਦੇ ਵਿੱਚ ਮਦ ਮਸਤ ਹੋ ਕੇ ਲੱਗਾ ਹੋਇਆ, ਇਸੇ ਕਰਕੇ ਇਹਨੂੰ ਤ੍ਰਿਪਤੀ ਨਹੀਂ ਆ ਰਹੀ ਹੈ, ਰੱਜ ਨਹੀਂ ਆ ਰਿਹਾ, ਸ਼ਾਂਤੀ ਨਹੀਂ ਆਉਂਦੀ ਹੈ।
ਤ੍ਰਿਪਤ ਮੁਕਤ ਮਨ ਸਾਚਾ ਭਾਵੈ।
ਸੱਚੇ ਪਾਤਸ਼ਾਹ, ਤ੍ਰਿਪਤੀ ਮੁਕਤੀ ਦੁਆਰਾ ਪ੍ਰਾਪਤ ਹੁੰਦੀ ਹੈ। ਮੁਕਤੀ ਕਿੱਥੋਂ ਮਿਲੇਗੀ? ਤਾਂ ਸਤਿਗੁਰੂ ਕਹਿੰਦੇ ਮਨ ਸਾਚਾ ਭਾਵੈ, ਜਿਹਨਾਂ ਨੂੰ ਸਤਿਗੁਰੂ ਦਾ ਉਪਦੇਸ਼ ਮਨ ਵਿੱਚ ਪਾ ਗਿਆ, ਜਿਹਨਾਂ ਨੇ ਸਤਿਗੁਰੂ ਦੇ ਸੱਚੇ ਨਾਮ ਨੂੰ ਮਨ ਵਿੱਚ ਵੀ ਸਿਮਰਿਆ ਤੇ ਰਸਨਾ ਦੁਆਰਾ ਵੀ ਜਪਿਆ, ਜਿਹਨਾਂ ਨੂੰ ਸੱਚਾ ਪਰਮੇਸ਼ਰ ਔਰ ਸਤਿਗੁਰੂ ਭਾ ਗਏ। ਭਾਉਣਾ ਕੀ ਹੁੰਦਾ? ਚੰਗਾ ਲੱਗਣਾ, ਫਲਾਨੀ ਵਸਤੂ ਮੈਨੂੰ ਭਾ ਗਈ ਆ, ਕੱਪੜਾ ਬੜਾ ਚੰਗਾ ਸੀ ਭਾ ਗਿਆ, ਆ ਪਦਾਰਥ ਮੈਨੂੰ ਬੜਾ ਭਾ ਗਿਆ, ਭਾਵ ਚੰਗਾ ਲੱਗ ਗਿਆ, ਪ੍ਰਵਾਨ ਕਰ ਲਿਆ। ਇਸ ਕਰਕੇ ਮਨ ਨੂੰ ਜਦੋਂ ਸੱਚਾ ਨਾਮ ਵਾਹਿਗੁਰੂ ਦਾ ਭਾ ਗਿਆ ਨਾ, ਫਿਰ ਭਾਈ ਮਨ ਨੂੰ ਤ੍ਰਿਪਤੀ ਆ ਜਾਂਦੀ ਹੈ, ਸ਼ਾਂਤੀ ਆ ਜਾਂਦੀ ਹੈ, ਔਰ ਫਿਰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਮੁਕਤੀ ਨਾਲ ਹੀ ਸਾਰੀਆਂ ਤ੍ਰਿਪਤੀਆਂ ਹਾਸਲ ਹੁੰਦੀਆਂ ਹਨ।
ਧਨ ਧਨ ਕਲਤ ਸਭ ਦੇਖ ਅਭਿਮਾਨਾ।
ਬੰਦੇ ਦੀ ਹਾਲਤ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੱਸਦੇ, ਬੰਦਾ ਆਪਣਾ ਤਨ ਸਰੀਰ ਵੇਖ ਵੇਖ ਕੇ ਔਰ ਆਪਣਾ ਧਨ ਮਾਇਆ ਵਿਭੂਤੀ ਪਦਾਰਥ ਵੇਖ ਕੇ, ਕਲਤ ਸੋਹਣੀ ਇਸਤਰੀ ਦੇਖ ਕੇ, ਇਹ ਸਾਰਾ ਕੁਝ ਦੇਖ ਦੇਖ ਕੇ ਦੇ ਮਨ ਵਿੱਚ ਅਭਿਮਾਨ ਹੰਕਾਰ ਪੈਦਾ ਹੋ ਰਿਹਾ। ਕੀ ਕਹਿੰਦਾ? ਕਿ ਮੇਰੇ ਵਰਗਾ ਤਨ ਸਰੀਰ ਕਿਸੇ ਹੋਰ ਦਾ ਨਹੀਂ, ਜਿੰਨਾ ਸੁੰਦਰ ਮੈਂ ਇੰਨਾ ਸੁੰਦਰ ਹੋਰ ਕੋਈ ਨਹੀਂ ਦੁਨੀਆਂ ਵਿੱਚ, ਜਿੰਨਾ ਮੇਰੇ ਕੋਲੇ ਧਨ ਹੈ ਇੰਨਾ ਧਨ ਕਿਸੇ ਹੋਰ ਕੋਲੇ ਨਹੀਂ, ਜਿੰਨਾ ਮੇਰਾ ਚੰਗਾ ਪਰਿਵਾਰ ਹੈ ਇੰਨਾ ਹੋਰ ਕਿਸੇ ਦਾ ਚੰਗਾ ਪਰਿਵਾਰ ਨਹੀਂ। ਇਹ ਸਾਰਾ ਕੁਝ ਦੇਖ ਦੇਖ ਕੇ ਮਨ ਵਿੱਚ ਇਸ ਦੇ ਹੰਕਾਰ ਪੈਦਾ ਹੋ ਰਿਹਾ ਹੈ, ਹੰਕਾਰ ਦਾ ਗਰੂਰ ਇਹਦੇ ਸਿਰ ਨੂੰ ਚੜਦਾ ਹੈ।
ਕਿਸ ਸੰਗ ਨਾ ਜਾਣਾ।
ਸਤਿਗੁਰੂ ਜੀ ਕਹਿੰਦੇ ਬਈ ਇਹ ਬੰਦੇ ਤੂੰ ਹੰਕਾਰ ਬੜਾ ਕਰਦਾ ਇਹਨਾਂ ਵਸਤੂਆਂ ਦਾ, ਮਿਲੀਆਂ ਤਾਂ ਤੈਨੂੰ ਪਰਮੇਸ਼ਰ ਤੋਂ ਹੈ, ਪਰ ਇਸ ਕਰਕੇ ਇੱਕ ਗੱਲ ਯਾਦ ਰੱਖ ਕੇ ਬਿਨਾਂ ਨਾਮ ਤੋਂ ਤੇਰੇ ਨਾਲ ਕਿਸੇ ਨੇ ਨਹੀਂ ਜਾਣਾ, ਸਾਰਾ ਕੁਝ ਇੱਥੇ ਰਹਿ ਜਾਣਾ, ਕੋਈ ਵੀ ਵਸਤੂ ਤੇਰੇ ਇਹਨਾਂ ਵਿੱਚੋਂ ਨਾਲ ਨਹੀਂ ਜਾਣੀ। ਦਸਮ ਪਿਤਾ ਜੀ ਫਰਮਾਨ ਕਰਦੇ ਸੰਗ ਕੀ ਦੇਹ ਨਾ ਸੰਗ ਸਦਾ ਹੈ, ਨਾਲ ਰਹਿਣ ਵਾਲੀ ਦੇਹ ਜਿਹੜੀ ਉਹ ਵੀ ਨਾਲ ਨਹੀਂ ਜਾਂਦੀ, ਇੱਥੇ ਸੜ ਜਾਂਦੀ ਹੈ। ਕਾਹਦਾ ਹੰਕਾਰ ਕਰਦਾ? ਡਬਲਗ ਡੰਨ ਡਬਲਗ ਮੋਹ ਮਗਨ ਸੰਗ ਮਾਏ, ਤਬਲਗ ਧਰਮ ਰਾਏ ਦੇਸ਼ ਜਾਏ। ਇਸ ਕਰਕੇ ਤਨ ਧਨ ਔਰ ਪਰਿਵਾਰ ਸਾਰਾ ਕੁਝ ਦੇਖ ਕੇ ਜਿਨ੍ਹਾਂ ਦਾ ਅਭਿਮਾਨ ਹੰਕਾਰ ਕਰਦਾ ਹੈ, ਇਹ ਬਿਨਾਂ ਨਾਮ ਤੋਂ ਇਹਨਾਂ ਵਿੱਚੋਂ ਕੋਈ ਵੀ ਨਾਲ ਨਹੀਂ ਜਾਣਾ ਪਰਲੋਕ ਵਿੱਚ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਚਾਹੇ ਰਸ ਭੋਗ ਖੁਸ਼ੀਆਂ ਮਨ ਕੇਰੀ।
ਕਹਿੰਦੇ ਮਨ ਦੀਆਂ ਖੁਸ਼ੀਆਂ ਵਾਸਤੇ, ਮਨ ਨੂੰ ਪ੍ਰਸੰਨ ਕਰਨ ਵਾਸਤੇ ਬੜੇ ਰਸ ਬਣਾਉਣਾ, ਦਵਾਈਆਂ ਬਣਾਉਣਾ, ਬਾਰੇ ਮਾਰ ਮਾਰ ਕੇ ਕਿ ਸਰੀਰ ਵਿੱਚ ਬਹੁਤ ਤਾਕਤ ਆਏਗੀ, ਫਿਰ ਮੈਂ ਭੋਗ ਦੁਨੀਆਂ ਦੇ ਭੋਗਾਂਗਾ, ਵਿਸ਼ੇ ਭੋਗ। ਇਸ ਕਰਕੇ ਕੀਚਾ ਰਸ ਭੋਗ, ਬੜੇ ਰਸ ਲੈ ਕੇ ਵਕਾਰਾਂ ਨੂੰ ਭੋਗਦਾ, ਦੁਨੀਆਂ ਦੇ ਰਸ ਮਾਣਦਾ ਹੈ। ਇਹ ਸਾਰਾ ਕੁਝ ਮਨ ਦੀਆਂ ਖੁਸ਼ੀਆਂ ਵਾਸਤੇ, ਮਨ ਨੂੰ ਪ੍ਰਸੰਨ ਕਰਨ ਵਾਸਤੇ ਕਿ ਇਹ ਬੰਦੇ ਤੂੰ ਸਾਰੇ ਭੋਗਾਂ ਨੂੰ ਭੋਗਦਾ ਹੈ ਕਿ ਮੇਰਾ ਮਨ ਖੁਸ਼ ਹੋ ਜਾਏ, ਮਨ ਪ੍ਰਸੰਨ ਹੋ ਜਾਏ, ਮਨ ਦੀ ਤ੍ਰਿਪਤੀ ਵਾਸਤੇ ਕਰਦਾ, ਪਰ ਮਨ ਫਿਰ ਵੀ ਤ੍ਰਿਪਤ ਨਹੀਂ ਹੁੰਦਾ। ਦੇ ਲੱਖ ਇਸਤਰੀਆਂ ਭੋਗ ਕਰੈ ਨਵਖੰਡ ਰਾਜ ਕਮਾਹੇ। ਮਹਾਰਾਜ ਸੱਚੇ ਪਾਤਸ਼ਾਹ ਤਾਂ ਇਸ ਤਰ੍ਹਾਂ ਫਰਮਾਨ ਕਰਦੇ ਹੈ,
ਧਨ ਲੋਕਾਂ ਤਨ ਭਸਮੈ ਢੇਰੀ।
ਇਹ ਤਨ ਜਦੋਂ ਸਰੀਰ ਸਵਾਹ ਦੀ ਢੇਰੀ ਬਣ ਗਿਆ ਨਾ, ਜਿਹੜੇ ਧਨ ਨੂੰ ਆਪਣਾ ਮੰਨਦਾ ਨਾ ਵੀ ਮੇਰਾ, ਜਿਹਨੂੰ ਵੇਖ ਵੇਖ ਕੇ ਹੰਕਾਰ ਕਰਦਾ, ਇਹ ਧਨ ਲੋਕਾਂ ਦਾ ਬਣ ਜਾਣਾ, ਲੋਕਾਂ ਨੇ ਇਹਦੇ ਉੱਤੇ ਕਬਜ਼ਾ ਜਮਾ ਲੈਣਾ। ਤੇ ਜਿਹੜੇ ਤਨ ਸਰੀਰ ਦਾ ਹੰਕਾਰ ਕਰਦਾ, ਇਹ ਤਨ ਦੇਹ ਦੀ ਹਾਲਤ ਕੀ ਬਣਨੀ ਹੈ, ਇਹ ਸਵਾਹ ਦੀ ਭਸਮ ਦਾ ਅਰਥ ਹੈ, ਸਵਾਹ ਸਵਾਹ ਦੀ ਢੇਰੀ ਬਣ ਜਾਣਾ ਹੈ। ਔਰ ਜਿਹੜਾ ਪਰਿਵਾਰ ਦਾ ਇੰਨਾ ਮਾਣ ਕਰਦਾ, ਇਹ ਧਨ ਉਹਨਾਂ ਨੇ ਸਾਰਿਆਂ ਨੇ ਤੇਰਾ ਸਾਂਭ ਲੈਣਾ। ਇਸ ਕਰਕੇ ਜਦੋਂ ਤੇਰੀ ਦੇਹ ਭਸਮ ਸਵਾਹ ਦੀ ਢੇਰੀ ਬਣ ਗਈ, ਧਨ ਵੀ ਲੋਕਾਂ ਦਾ ਹੋ ਜਾਣਾ ਹੈ।
ਖਾਕੂ ਖਾਕ ਰਲਾ ਸਭ ਪੈਲ,
ਖਾਕੂ ਜਿਹੜੀ ਇਹ ਪੰਜਾਂ ਤੱਤਾਂ ਦੀ ਦੇਹ ਬਣੀ ਹੋਈ ਹੈ ਨਾ, ਖਾਕ ਧਰਤੀ ਤੋਂ, ਇਹ ਅੰਤ ਨੂੰ ਖਾਕ ਮਿੱਟੀ ਦੇ ਵਿੱਚ ਹੀ ਰਲ ਜਾਣੀ ਹੈ। ਔਰ ਜਿੰਨਾ ਤੂੰ ਜੀਵਨ ਦੇ ਵਿੱਚ ਫੈਲ ਨਾਮ ਸਾਧ ਸੰਗਤ ਜੀ ਮਾੜੇ ਕਰਤੱਵਾਂ ਦਾ ਹੈ, ਜਿੰਨੇ ਵੀ ਤੂੰ ਮਾੜੇ ਕਰਮ, ਫੈਲ ਨਾਮ ਫਾਰਸੀ ਦੇ ਵਿੱਚ ਕਰਮ ਦਾ ਹੁੰਦਾ, ਫੈਲ ਨਾਮ ਜਿੰਨਾ ਤੂੰ ਮਾੜੇ ਕਰਮਾਂ ਦਾ ਫੈਲ ਭਾਵ ਪਸਾਰਾ ਪਸਾਰਿਆ ਹੋਇਆ ਫੈਲਿਆ ਹੋਇਆ, ਇਹ ਤੇਰੀਆਂ ਫਾਈਲਾਂ ਦੇ ਵਿੱਚ ਸਾਰਾ ਲੇਖਾ ਲਿਖਿਆ ਜਾਣਾ, ਜਿਹੜੇ ਤੂੰ ਇਹ ਪਾਪ ਕਰਨੇ ਆ, ਕਰਤੱਵ ਕਰਨੇ ਆ। ਫੈਲ ਨਾਮ ਕਰਤੂਤ ਦਾ ਵੀ ਹੈ, ਮਾੜੀਆਂ ਕਰਤੂਤਾਂ ਮਾੜੇ ਕਰਮ ਕਰਦਾ ਨਾ ਸਾਰੇ, ਇਹ ਸਾਰਾ ਤੇਰਾ ਵਾਹਿਗੁਰੂ ਦੀਆਂ ਪਰਮੇਸ਼ਰ ਦੇ ਹੁਕਮ ਵਿੱਚ ਸਾਰਾ ਲੇਖਾ ਉਹਦੀਆਂ ਫੈਲਾਂ ਦੇ ਵਿੱਚ, ਕਾਗਜ਼ਾਂ ਦੇ ਵਿੱਚ ਤੇਰਾ ਸਾਰਾ ਲਿਖਿਆ ਜਾਣਾ। ਜਦੋਂ ਤੇਰੀ ਦੇਹ ਜਿਹੜੀ ਹੈ ਪੰਜਾਂ ਤੱਤਾਂ ਤੋਂ ਬਣੀ ਹੋਈ, ਖਾਕ ਸਵਾਹ ਦੇ ਵਿੱਚ ਰਲ ਗਈ, ਭਾਵ ਖਾਕ ਦਾ ਰੂਪ ਬਣ ਗਈ, ਉਦੋਂ ਫਿਰ ਇਹ ਸਾਰੀਆਂ ਤੇਰੇ ਮਾੜੇ ਕਰਮਾਂ ਦਾ ਲੇਖਾ ਜੋਖਾ ਉੱਥੇ ਹੋਣਾ ਹੈ ਵਾਹਿਗੁਰੂ ਦੀ ਦਰਗਾਹ ਵਿੱਚ।
ਇਹ ਸਭ ਦਾ ਨਹੀਂ ਉਤਰਾ ਮੈਲ,
ਇਹਨਾਂ ਗੁਰੂ ਦੇ ਉਪਦੇਸ਼ ਤੋਂ ਤੇਰੇ ਮਨ ਦੀਆਂ ਜਿੰਨੀਆਂ ਮੈਲਾਂ ਹਨ, ਇਹਨਾਂ ਦਾ ਇਹ ਮਨ ਦੀਆਂ ਮੈਲਾਂ ਨੇ ਉੱਤੋਂ ਨਹੀਂ ਉਤਰਨਾ। ਭਾਵ ਬਸਤਰ ਨੂੰ ਮੈਲ ਲੱਗੀ ਹੈ, ਉਹ ਉਦੋਂ ਲੰਘਦੀ ਹੈ, ਉਦੋਂ ਉਤਰਦੀ ਹੈ ਜਦੋਂ ਪਾਣੀ ਤੇ ਸਾਬਣ ਨਾਲ ਉਸ ਨੂੰ ਧੋਇਆ ਜਾਏ। ਇਸੇ ਤਰ੍ਹਾਂ ਮਨ ਉੱਤੇ ਜਿਹੜੀਆਂ ਮੈਲਾਂ ਲੱਗੀਆਂ, ਪਾਪ ਪੁੰਨ ਦੀਆਂ ਮੈਲਾਂ ਲੱਗੀਆਂ ਹੋਈਆਂ, ਮਨ ਦੇ ਅਨੁਸਾਰ ਕੀਚੇ ਰਸਭੋਗ ਖੁਸ਼ੀਆਂ ਮਨ ਕੇਰੀ, ਇਹ ਸਾਰੇ ਮਨ ਦੀ ਖੁਸ਼ੀ ਵਾਸਤੇ ਜਿਹੜੇ ਪਾਪ ਕਰਦਾ ਨਾ, ਵਿਕਾਰਾਂ ਦੀਆਂ ਮੈਲਾਂ ਲੱਗੀਆਂ ਹੋਈਆਂ, ਇਹ ਉਦੋਂ ਲੱਥਣਗੀਆਂ ਜਦੋਂ ਗੁਰੂ ਦਾ ਉਪਦੇਸ਼ ਕਮਾਵੇਗਾ ਜੀਵਨ ਵਿੱਚ। ਬਿਨਾਂ ਸ਼ਬਦ ਤੋਂ, ਬਿਨਾਂ ਨਾਮ ਤੋਂ, ਬਿਨਾਂ ਬਾਣੀ ਦੀ ਕਮਾਈ ਤੋਂ ਇਹ ਮਨ ਦੀਆਂ ਮੈਲਾਂ ਨੀ ਲੰਘਦੀਆਂ, ਦੂਰ ਨਹੀਂ ਹੁੰਦੀਆਂ ਹਨ।
ਗੀਤ ਰਾਗ ਧਨ ਤਾਲ ਸੇ ਕੂਰੇ,
ਸਤਿਗੁਰੂ ਜੀ ਕਹਿੰਦੇ ਬੜੇ ਗੀਤ ਗਾਉਣਾ, ਮੇਰੇ ਮੋਹਨ ਸ੍ਰਵਣੀ ਇਹ ਨਾ ਸੁਣਾਏ, ਸਾਗਤ ਗੀਤ ਨਾ ਧੁਨ ਗਾਵਤ ਬੋਲਤ ਬੋਲ ਜਾਏ। ਗੀਤ ਗਾਉਣਾ, ਫਿਰ ਰਾਗ ਵੀ, ਘਨ ਕਾਂਸੀਆਂ ਵੀ ਤਾਲਾਂ ਦੇ ਵਿੱਚ, ਔਰ ਇਹ ਸਾਰੇ ਕੂੜੇ ਝੂਠੇ ਹੈ ਜਿਨ੍ਹਾਂ ਤੂੰ, ਜਿਨ੍ਹਾਂ ਨੂੰ ਤੂੰ ਗਾ ਰਿਹਾ, ਜਿਨ੍ਹਾਂ ਵਿੱਚੋਂ ਤੈਨੂੰ ਵਿਸ਼ੇ ਸੁੱਖ ਪੈਦਾ ਹੋ ਰਹੇ ਹੈ। ਇਸੇ ਤਰ੍ਹਾਂ ਗੀਤ ਰਾਹ ਘਨ ਤਾਲ ਸੇ ਕੂੜੇ, ਅੰਦਰ ਗੀਤ ਹਉਮੈ ਦਾ ਗੀਤ ਤੇਰੇ ਪੈਦਾ ਹੋਇਆ ਹੋਇਆ ਹੈ, ਔਰ ਇਸੇ ਤਰ੍ਹਾਂ ਮੋਹ ਦਾ ਰਾਗ ਤੇਰੇ ਅੰਦਰ ਪੈਦਾ ਹੋਇਆ ਹੋਇਆ ਹੈ। ਰਾਗ ਦਵੈਸ਼ ਦੇ ਘਨ ਜਿਹੜੀਆਂ ਕਾਂਸੀਆਂ ਖੜਤਾਲਾਂ ਕਹਿ ਲਓ, ਇਹ ਤੇਰੇ ਅੰਦਰ ਵੱਜ ਰਹੀਆਂ। ਇਸੇ ਤਰ੍ਹਾਂ ਤ੍ਰਿਸ਼ਨਾ ਦਾ ਤਾਲ ਤੇਰੇ ਅੰਦਰ ਵੱਜ ਰਿਹਾ, ਇਹ ਸਾਰੇ ਕੂੜੇ ਝੂਠੇ ਆ, ਨਾਸ਼ਵੰਤ ਹਨ।
ਰੋ ਗੁਣ ਉਪਜੈ ਬਿਨ ਸਹਿ ਦੂਰੇ,
ਇਹ ਜਿਹੜਾ ਦੇਹ ਹੈ ਤਿੰਨਾਂ ਗੁਣਾਂ ਵਿੱਚੋਂ ਪੈਦਾ ਹੋਈ ਹੋਈ ਹੈ, ਰਡੋ ਤਮੋ ਸਤੋ, ਤਿੰਨੇ ਗੁਣ ਜਿਵੇਂ ਸਾਧ ਸੰਗਤ ਦੀ ਰਡੋ ਗੁਣ ਚੋਂ ਇਹ ਮਨੁੱਖ ਜੀਵ ਪੈਦਾ ਹੁੰਦਾ, ਤਮੋ ਗੁਣ ਚੋਂ ਪਸ਼ੂ ਪੰਛੀ, ਸਤੋ ਗੁਣੀ ਦੇਵਤੇ ਹੈ, ਇਹ ਤ੍ਰਿਗੁਣੀ ਸ੍ਰਿਸ਼ਟੀ ਹੈ। ਬਿਨ ਸਹਿ ਦੂਰੇ ਮਹਾਰਾਜ ਕਹਿੰਦੇ ਗੀਤ ਰਾਗ ਘਨ ਤਾਲ ਸੇ ਕੂਰੇ। ਇਹ ਜਿੰਨੇ ਵੀ ਤੇਰੇ ਗੀਤ ਰਾਗ ਘਨ ਤਾਲ ਜਿੰਨੇ ਤਾਲਾਂ ਦੇ ਸਹਿਤ ਤੂੰ ਗਾਉਣਾ ਨਾ, ਇਹ ਵੀ ਤੇਰੇ ਬਿਨਸ ਜਾਣੇ ਆ, ਨਾਸ ਹੋ ਜਾਣੇ ਆ। ਔਰ ਗਾਉਣ ਵਾਲਾ ਵੀ, ਸੁਣਨ ਵਾਲਾ ਮਨ ਵੀ, ਇਹ ਸਾਰੇ ਦੂਰ ਹੋ ਜਾਣਗੇ। ਔਰ ਤ੍ਰਿਗੁਣੀ ਸ੍ਰਿਸ਼ਟੀ ਜਿਹੜੀ ਹੈ ਤਿੰਨੇ ਗੁਣਾਂ ਵਿੱਚੋਂ ਪੈਦਾ ਹੋਈ ਹੈ, ਅੰਤ ਨੂੰ ਇਹ ਬਿਨਸ ਜਾਂਦੀ ਹੈ, ਨਾਸ ਹੋ ਜਾਂਦੀ ਹੈ। ਇਸ ਕਰਕੇ ਇਹ ਤ੍ਰਿਗੁਣੀ ਜੀਵ ਜਿਹੜੇ ਪੈਦਾ ਹੁੰਦੇ ਰਹਿੰਦੇ ਹੈ ਔਰ ਨਾਲ ਨਾਲ ਸਮੇਂ ਅਨੁਸਾਰ ਬਿਨਸ ਨਾਸ ਹੁੰਦੇ ਹੈ ਔਰ ਦੂਰ ਹੋ ਜਾਂਦੇ ਹੈ ਸਾਰੇ।
ਦੂਜੀ ਦੁਰਮਤ ਦਰਦ ਨਾ ਜਾਏ,
ਰਹਿਤ ਵਾਲੀ ਜਿਹੜੀ ਦੁਰਮਤ ਤੂੰ ਗ੍ਰਹਿਣ ਕੀਤੀ ਹੈ, ਇਸ ਨਾਲ ਤੇਰੀਆਂ ਜੰਮਣ ਮਰਨ ਦੀਆਂ ਦਰਦ ਪੀੜਾ ਨੇ ਨਹੀਂ ਜਾਣਾ, ਦੂਰ ਨਹੀਂ ਹੋਣਾ।
ਛੁੱਟੈ ਗੁਰਮੁਖ ਦਾਰੂ ਗੁਣ ਗਾਏ,
ਮਹਾਰਾਜ ਇਹਨਾਂ ਤੋਂ ਛੁੱਟਿਆ ਕਿਵੇਂ ਜਾਏ। ਸਤਿਗੁਰੂ ਕਹਿੰਦੇ ਦਾਰੂ ਦਵਾ ਹੈ, ਗੁਰਮੁਖਾਂ ਦੁਆਰਾ ਪਰਮੇਸ਼ਰ ਦੇ ਗੁਣਾਂ ਨੂੰ ਗਾ। ਜੇ ਤੂੰ ਵਾਹਿਗੁਰੂ ਦੇ ਗੁਣਾਂ ਨੂੰ ਗਾਵੇਂਗਾ ਫਿਰ ਇਹਨਾਂ ਤੋਂ ਛੁੱਟ ਜਾਏਗਾ, ਤੇਰਾ ਛੁਟਕਾਰਾ ਹੋਏਗਾ।
ਧੋਤੀ ਉਜਲ ਤਿਲਕ ਗਲ ਮਾਲਾ,
ਬਾਹਰਲਾ ਲਿਬਾਸ ਤੋਂ ਬੜੀ ਸੁੰਦਰ ਧੋਤੀ ਉਜਲ ਚਿੱਟੇ ਰੰਗ ਦੀ, ਲਾਲ ਕੰਨੀ ਵਾਲੀ ਪੇੜ ਨੂੰ ਬੰਨੀ ਹੋਈ ਹੈ, ਤਿਲਕ ਵੀ ਮੱਥੇ ਤੇ ਚੰਦਨ ਕੇਸਰ ਦਾ ਲਾਇਆ, ਗਲ ਵਿੱਚ ਵੀ ਤੂੰ ਰੁਦਰਾਖੀ ਜਾਂ ਤੁਲਸੀ ਦੀ ਮਾਲਾ ਪਾਈ ਹੋਈ ਹੈ, ਐਸਾ ਲਿਬਾਸ ਵੀ ਬਣਾਇਆ ਹੋਇਆ ਹੈ।
ਅੰਤਰ ਕ੍ਰੋਧ ਪੜਹਾ ਨਟਸਾਲਾ,
ਔਰ ਨਟਸਾਲਾ ਜਿੱਥੇ ਭਾਈ ਨੱਚਣਾ ਗਾਉਣਾ ਸਿਖਾਇਆ ਜਾਂਦਾ ਉਸ ਨੂੰ ਨਟਸਾਲਾ ਕਿਹਾ ਜਾਂਦਾ ਹੈ। ਨਟਸਾਲਾ ਪਾਠ ਸ਼ੁੱਧ ਹੈ ਦਮਦਮਾ ਸਾਹਿਬ ਜੀ ਦੀ ਬੀੜ ਦਾ। ਇਸ ਕਰਕੇ ਨਟਸਾਲਾ ਨਟਾਂ ਦੀ ਤਰ੍ਹਾਂ ਤੂੰ ਨੱਚਦਾ ਫਿਰਦਾ, ਕਦੇ ਉੱਤੇ ਚੜ ਜਾਂਦਾ ਕਦੇ ਬਾਜ਼ੀਆਂ ਪਾਉਂਦਾ, ਇਸ ਤਰ੍ਹਾਂ ਅੰਦਰ ਤੇਰੇ ਕ੍ਰੋਧ ਹੈ ਔਰ ਅੰਦਰ ਤੇਰਾ ਕ੍ਰੋਧ ਨਾਲ ਭਰਿਆ ਹੋਇਆ ਹੈ ਔਰ ਐਸੀ ਸਾਲਾ ਨਟਸਾਲਾ ਜਿੱਥੇ ਨਟ ਗਾਉਂਦੇ ਔਰ ਜਿਹੜੇ ਸਿੱਖਦੇ ਸਿਖਾਉਂਦੇ ਹੈ ਉਹਨਾਂ ਦੀ ਨਟਸਾਲਾ ਵਿੱਚ ਜਾ ਕੇ ਤੂੰ ਪੜ੍ਹ ਰਿਹਾ। ਕੀ ਪੜ੍ਹ ਰਿਹਾ? ਕ੍ਰੋਧ ਆਦਿਕ, ਤ੍ਰਿਸ਼ਨਾ ਆਦਿਕ, ਐਸੀਆਂ ਚੀਜ਼ਾਂ ਨੂੰ ਪੈਦਾ ਕਰਨ ਵਾਲੀਆਂ ਜਿਹੜਾ ਤੇਰੇ ਅੰਦਰ ਫੁਰਨੇ ਜਿੱਥੋਂ ਪੈਦਾ ਹੋ ਜਾਣ ਉਹ ਤੂੰ ਉਹਨਾਂ ਥਾਵਾਂ ਤੇ ਜਾ ਕੇ ਤੂੰ ਐਸਾ ਕੁਝ ਪ੍ਰਾਪਤ ਕਰ ਰਿਹਾ। ਨਟ ਨਾਮ ਮੁਕਰਨ ਦਾ ਵੀ ਹੈ ਸਾਧ ਸੰਗਤ ਜੀ। ਸਤਿਗੁਰੂ ਕਹਿੰਦੇ ਕ੍ਰੋਧ ਦੇ ਵਿੱਚ, ਕਾਮ ਕ੍ਰੋਧ ਦੇ ਅਨੁਸਾਰ ਹੋ ਕੇ ਤੂੰ ਸ਼ੁਭ ਗੁਣਾਂ ਵੱਲੋਂ, ਗੁਰੂ ਦੇ ਉਪਦੇਸ਼ ਵੱਲੋਂ ਵੀ ਮੁੱਕਰ ਰਿਹਾ ਹੈ।
ਨਾਮ ਵਿਸਾਰ ਮਾਇਆ ਮਦ ਪੀਆ,
ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਮਾਇਆ ਦਾ ਇਹ ਨਸ਼ਾ ਤੂੰ ਜੀਵਨ ਵਿੱਚ ਸੰਸਾਰ ਦੇ ਸੁੱਖਾਂ ਦਾ ਪੀ ਕੇ ਪੂਰਾ ਮਸਤ ਹੋਇਆ ਪਿਆ ਹੈ।
ਬਿਨ ਗੁਰ ਭਗਤ ਨਾਹੀ ਸੁਖ ਦੀਆ,
ਪਰ ਬਿਨਾਂ ਗੁਰਾਂ ਦੀ ਗੁਰ ਭਗਤੀ ਤੋਂ ਬਿਨਾਂ ਕਦੇ ਵੀ ਤੈਨੂੰ ਠੀਆ ਸੁਖ ਨਹੀਂ ਪੈਦਾ ਹੋ ਸਕੇਗਾ, ਸੁਖ ਪ੍ਰਾਪਤ ਨਹੀਂ ਹੋਏਗਾ, ਆਤਮਕ ਤ੍ਰਿਪਤੀ ਦਾ, ਆਤਮਕ ਆਨੰਦ ਦਾ।
ਸੁਕਰ ਸਵਾਨ ਗਰਦਬ ਮੰਜਾਰਾ,
ਹਾਲਤ ਕੀ ਬਣੇਗੀ? ਜਿਵੇਂ ਸੂਰ ਸਾਰੇ ਨਗਰ ਦੀ ਗੰਦਗੀ ਖਾਂਦਾ ਫਿਰ ਅਖੀਰ ਤੇ ਤੂੰ ਜੂਨਾਂ ਦੇ ਚੱਕਰ ਵਿੱਚ ਸੂਰ ਬਣ ਗਿਆ, ਸਵਾਨ ਕੁੱਤਾ, ਗਰਦਬ ਗਧਾ, ਮੰਜਾਰਾ, ਬਿੱਲਾ ਆਦਿਕ, ਐਸੀਆਂ 84 ਲੱਖ ਜੂਨਾਂ ਦਾ ਹੀ ਤੈਨੂੰ ਦੁਬਾਰਾ ਚੱਕਰ ਮਿਲ ਗਿਆ।
ਪਸ਼ੂ ਮਲੇਸ਼ ਨੀਚ ਚੰਡਾਲਾ,
84 ਲੱਖ ਜੂਨਾਂ ਵਿੱਚ ਕਦੇ ਪਸ਼ੂ ਬਣ ਗਿਆ? ਮਲੇਸ਼ ਮਲ ਇੱਛਤੀ, ਪਾਪਾਂ ਦੀ ਮੈਲ ਰੱਖਣ ਵਾਲਾ ਜਿਹੜਾ ਮਨ ਹੈ ਉਹਨੂੰ ਮਲੇਸ਼ ਕਿਹਾ ਹੈ। ਮਲੇਸ਼ ਬਣ ਗਿਆ ਤੂੰ, ਨੀਚ ਕਰਮ ਕਰਨ ਲੱਗ ਪਿਆ, ਨੀਚ ਬਣ ਗਿਆ, ਚੰਡਾਲ ਕਸਾਈ ਆਦਿਕ ਬਣ ਗਿਆ। ਇਸ ਕਰਕੇ ਐਸੀ ਤੇਰੀ ਭੈੜੀ ਹਾਲਤ
ਹੋਈ, ਉਹਨਾਂ
ਨੇ ਗੁਰੂ ਵੱਲੋਂ ਆਪਣਾ ਮੂੰਹ ਮੋੜ ਲਿਆ, ਫੇਰ ਲਿਆ, ਦੂਜੇ ਪਾਸੇ ਲਾ ਲਿਆ। ਕੀਚੈ ਰਸ ਭੋਗ ਖੁਸ਼ੀਆਂ ਤਨ ਮਨ ਕੇਰੀ, ਇਸ ਪਾਸੇ ਜਿਨ੍ਹਾਂ ਨੇ ਆਪਣਾ ਮਨ ਮੋੜ ਲਿਆ, ਮੂੰਹ ਲਾ ਲਿਆ, ਉੱਧਰ ਨੂੰ ਕਰ ਲਿਆ, ਮੁੱਖ ਫੇਰ ਲਿਆ ਗੁਰੂ ਵੱਲੋਂ, ਉਹਨਾਂ ਦੀ ਹਾਲਤ ਕੀ ਆ? ਉਹਨਾਂ ਨੂੰ ਬਾਰ ਬਾਰ 84 ਲੱਖ ਜੋਨਾਂ ਦੇ ਵਿੱਚ ਪਵਾਇਆ ਪਾਇਆ ਜਾਂਦਾ ਹੈ, ਜੰਮਣ ਮਰਨ ਦੇ ਚੱਕਰ ਵਿੱਚੋਂ ਪਏ ਰਹਿੰਦੇ ਹਨ ਜਿਹੜੇ ਗੁਰੂ ਤੋਂ ਬੇਮੁਖ ਹੋ ਗਏ ਆ।
ਬੰਧਨ ਬਾਧਿਆ ਆਈਆ ਜਾਈਆ,
ਉਹਨਾਂ ਤੇ ਪਾਪਾਂ ਦੀਆਂ ਬੇੜੀਆਂ ਦਾ ਬੰਨਿਆ ਹੋਇਆ ਜਨਮ ਲੈ ਕੇ ਆਉਂਦਾ ਮਰ ਕੇ ਚਲਿਆ ਜਾਂਦਾ ਹੈ।
ਸੇਵਾ ਤੇ ਲਹਿ ਪਦਾਰਥ,
ਜੇ ਤੂੰ ਇਹਨਾਂ ਬੰਧਨਾਂ ਤੋਂ ਛੁੱਟਣਾ ਚਾਹੁੰਦਾ ਤਾਂ ਸਤਿਗੁਰੂ ਦੀ ਕਿਰਪਾ ਕਰਕੇ ਉਪਦੇਸ਼ ਦਿੰਦੇ ਹੈ ਕਿ ਗੁਰੂ ਦੇ ਦਰ ਦੀ ਸੇਵਾ ਕਰ, ਗੁਰੂ ਦੀ ਆਗਿਆ ਮੰਨਣ ਰੂਪ ਸੇਵਾ ਕਰ, ਫਿਰ ਤੂੰ ਮੁਕਤੀ ਦਾ ਪਦਾਰਥ ਸਤਿਗੁਰੂ ਦੇ ਦਰ ਤੋਂ ਪ੍ਰਾਪਤ ਕਰ ਲਵੇਂਗਾ, ਮੁਕਤ ਪਦਾਰਥ ਪ੍ਰਾਪਤ ਕਰ ਲਵੇਂਗਾ, ਪ੍ਰੇਮ ਪਦਾਰਥ ਪ੍ਰਾਪਤ ਕਰ ਲਵੇਂਗਾ, ਗਿਆਨ ਪਦਾਰਥ ਤੈਨੂੰ ਪ੍ਰਾਪਤ ਜੀਵਨ ਵਿੱਚ ਹੋ ਜਾਏਗਾ।
ਹਿਰਦਾ ਨਾਮ ਸਦਾ ਕਿਰਤਾਰਥ,
ਸਦਾ ਵਾਸਤੇ ਹਿਰਦੇ ਵਿੱਚ ਜਦੋਂ ਨਾਮ ਤੇਰੇ ਵਸ ਗਿਆ ਨਾ ਵਾਹਿਗੁਰੂ ਦਾ, ਤੇਰਾ ਜੀਵਨ ਕਿਰਤਾਰਥ ਸਫਲਾ ਹੋ ਜਾਏਗਾ। ਸਫਲ 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 ਭਈ ਯਾਤਰਾ, ਮਨੁੱਖਾ ਜੀਵਨ ਦੀ ਯਾਤਰਾ ਸਫਲ ਹੋ ਜਾਏਗੀ।
ਸਾਚੀ ਦਰਗਾਹ ਪੂਛ ਨਾ ਹੋਵੇ,
ਸਾਚੀ ਦਰਗਾਹ ਵਿੱਚ ਵਾਹਿਗੁਰੂ ਦੇ ਦਰ ਵਿੱਚ ਤੇਰਾ ਫਿਰ ਲੇਖਾ ਨਹੀਂ ਪੁੱਛਿਆ ਜਾਏਗਾ। ਧਰਮ ਰਾਏ ਦਰ ਕਾਂਗ ਫਾਰੇ ਜਾਂ ਨਾਨਕ ਲੇਖਾ ਸਮਝਾ, ਪਿਛਲਾ ਤੇਰਾ ਲੇਖਾ ਮੁੱਕ ਜਾਏਗਾ, ਉੱਥੇ ਤੇਰੇ ਤੋਂ ਪਿਛਲੇ ਪਾਪਾਂ ਦਾ ਹਿਸਾਬ ਨਹੀਂ ਮੰਗਿਆ ਜਾਏਗਾ, ਤੈਨੂੰ ਗੁਰੂ ਸਾਹਿਬ ਬਖਸ਼ ਦੇਣਗੇ, ਪਰਮੇਸ਼ਰ ਬਖਸ਼ ਦੇਗਾ, ਐਡੀ ਤੇਰੇ ਉੱਤੇ ਕਿਰਪਾ ਹੋ ਜਾਏਗੀ ਵਾਹਿਗੁਰੂ ਦੀ ਦਰਗਾਹ ਵਿੱਚ। ਫਿਰ ਤੇਰੇ ਤੋਂ ਜਿਹੜੇ ਪਹਿਲੇ ਕੋਈ ਮਾੜੇ ਕਰਮ ਕੀਤੇ ਉਹਨਾਂ ਦਾ ਲੇਖਾ ਹਿਸਾਬ ਨਹੀਂ ਪੁੱਛਿਆ ਜਾਏਗਾ।
ਮਾਨੇ ਹੁਕਮ ਸੀਜਾ ਦਰਸ ਸੋਏ,
ਇਹਨਾਂ ਨੇ ਗੁਰੂ ਦਾ ਹੁਕਮ ਮੰਨ ਲਿਆ, ਗੁਰੂ ਦੀ ਆਗਿਆ ਵਿੱਚ ਚੱਲ ਪਏ ਗੁਰਸਿੱਖੀ ਮਾਰਗ ਤੇ, ਉਹਨਾਂ ਨੂੰ ਭਾਈ ਸੋਏ ਉਸ ਵਾਹਿਗੁਰੂ ਦੇ ਦਰ ਤੋਂ ਸਿੱਧਾ ਨਾਮ ਮੁਕਤੀ ਦਾ ਹੈ, ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ।
ਸਤਿਗੁਰ ਮਿਲਾ ਤਾਂ ਤਿਸ ਕੋ ਜਾਣਾ,
ਜਿਹੜੇ ਪੂਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਸਮ ਪਿਤਾ ਜੀ ਨੂੰ ਮਿਲ ਪਏ ਉਹਨਾਂ ਨੂੰ ਤਿਸ ਵਾਹਿਗੁਰੂ ਦੀ ਗਿਆਤ ਪ੍ਰਾਪਤ ਹੋ ਗਈ ਹੈ, ਉਸ ਨੂੰ ਜਾਣ ਲਿਆ, ਉਸ ਦੇ ਦਰੋਂ ਗਿਆਨ ਨੂੰ ਪ੍ਰਾਪਤ ਕਰਕੇ ਮੁਕਤ ਹੋ ਗਏ
ਹੈ। ਰਜਾਈ ਹੁਕਮ ਪਛਾਣ,
ਜਿਹੜੇ ਵਾਹਿਗੁਰੂ ਦੀ ਰਜਾ ਵਿੱਚ ਰਹਿੰਦੇ ਆ ਉਹਦੇ ਹੁਕਮ ਨੂੰ ਪਛਾਣਦੇ, ਉਹਦੇ ਹੁਕਮ ਵਿੱਚ ਉਹਦੀ ਰਜਾ ਵਿੱਚ ਰਹਿ ਕੇ ਪ੍ਰਸੰਨ ਰਹਿੰਦੇ ਹਨ, ਹੁਕਮ ਨੂੰ ਮੰਨਣ ਵਾਲੇ, ਹੁਕਮ ਨੂੰ ਸਮਝਣ ਵਾਲੇ।
ਹੁਕਮ ਪਛਾਣ ਸੱਚਾ ਦਰਵਾਸ,
ਹੁਕਮ ਨੂੰ ਮੰਨਣ ਵਾਲੇ ਜਿਨ੍ਹਾਂ ਨੇ ਹੁਕਮ ਮੰਨ ਲਿਆ, ਵਾਹਿਗੁਰੂ ਦੀ ਰਜਾ ਵਿੱਚ ਰਹਿੰਦੇ ਹੈ, ਉਹਨਾਂ ਦਾ ਸੱਚੇ ਦੀ ਦਰਗਾਹ ਵਿੱਚ ਵਾਸਾ ਹੁੰਦਾ ਹੈ ਸੱਚਖੰਡ ਵਿੱਚ, ਉਹਨਾਂ ਦੇ ਹਿਰਦੇ ਵਿੱਚ ਦਰ ਨਾਮ ਹਿਰਦੇ ਰੂਪ ਦਰ ਵਿੱਚ ਹਿਰਦੇ ਰੂਪ ਘਰ ਵਿੱਚ ਤੁਰਿਆ ਅਵਸਥਾ ਦਾ ਵਾਸਾ ਹੋ ਜਾਂਦਾ, ਗਿਆਨ ਅਵਸਥਾ ਬ੍ਰਹਮ ਗਿਆਨ ਦੀ ਪ੍ਰਾਪਤ ਹੋ ਜਾਂਦੀ ਹੈ।
ਕਾਲ ਬਿਕਾਲ ਸ਼ਬਦ ਭੈ ਨਾਸ,
ਕਾਲ ਅਤੇ ਬਿਕਾਲ, ਕਾਲ ਨਾਮ ਮੌਤ ਦਾ, ਬਿਕਾਲ ਨਾਮ ਦੂਸਰਾ ਜਨਮ, ਇਹ ਜਿਹੜਾ ਜੰਮਣ ਅਤੇ ਮਰਨ ਦਾ, ਕਾਲ ਨਾਮ ਮੌਤ ਦਾ, ਬਿਕਾਲ ਨਾਮ ਜੰਮਣ ਦਾ, ਇਹ ਜੰਮਣ ਮਰਨ ਦਾ ਜਿਹੜਾ ਤੇਰਾ ਗੇੜਾ ਨਾ, ਇਹ ਨਾਸ਼ ਹੋ ਜਾਏਗਾ ਜੇ ਗੁਰੂ ਦਾ ਸ਼ਬਦ ਤੇਰੇ ਹਿਰਦੇ ਵਿੱਚ ਵਸ ਗਿਆ, ਗੁਰੂ ਦਾ ਉਪਦੇਸ਼ ਕਮਾ ਲਿਆ।
ਅਤੀਤ ਜਾਣਾ ਸਭ ਤਿਸਕਾ,
ਫਿਰ ਸਤਿਗੁਰੂ ਕਹਿੰਦੇ ਵੀ ਜਿਹੜੇ ਗੁਰਮੁਖ ਹੈ ਨਾ, ਉਹ ਸਭ ਕੁਝ ਪ੍ਰਾਪਤ ਕਰਕੇ, ਦੁਨੀਆਂ ਦੇ ਸੁੱਖ ਪ੍ਰਾਪਤ ਕਰਕੇ, ਦੁਨੀਆਂ ਦੀ ਦੌਲਤ, ਦੁਨੀਆਂ ਦੀ ਵਡਿਆਈ, ਪਦਵੀਆਂ ਨੂੰ ਪ੍ਰਾਪਤ ਕਰਕੇ ਵੀ ਅਤੀਤਾਂ ਦਰਖਤਾਂ ਦੀ ਤਰ੍ਹਾਂ ਆਪਣੇ ਜੀਵਨ ਨੂੰ ਨਿਰਲੇਪ ਰੱਖਦੇ ਹੈ, ਸੰਸਾਰ ਵਿੱਚ ਰਹਿ ਕੇ ਗੁਰਮੁਖ ਮਾਇਆ ਵਿੱਚ ਉਦਾਸੀ, ਜਿਉਂ ਕਮਲ ਰਹਿ ਵਿੱਚ ਪਾਣੀ ਹੈ, ਉਹ ਵਾਹਿਗੁਰੂ ਦਾ ਸਭ ਕੁਝ ਸਮਝ ਕੇ ਦਰਖਤਾਂ ਦੀ ਤਰ੍ਹਾਂ ਨਿਰਲੇਪ ਸੰਸਾਰ ਵਿੱਚ ਰਹਿ ਕੇ ਸੇਵਾ ਕਰਦੇ, ਆਪਣਾ ਜੀਵਨ ਸਫਲ ਕਰਦੇ ਹੈ, ਮਾਨ ਅਭਿਮਾਨ ਤੋਂ ਰਹਿਤ ਹੋ ਜਾਂਦੇ ਹੈ, ਸੁੰਦਰ ਰੂਪ ਨੂੰ ਆਪਣੇ ਨੂੰ ਵੇਖ ਕੇ, ਧਨ ਨੂੰ, ਪਰਿਵਾਰ ਨੂੰ ਵੇਖ ਕੇ ਹੰਕਾਰ ਨਹੀਂ ਕਰਦੇ ਕਿ ਮੇਰਾ,
ਉਹ ਕਹਿੰਦੇ ਸਭ ਕੁਝ ਵਾਹਿਗੁਰੂ ਦਾ ਹੀ ਹੈ
ਤਨ ਮਨ ਅਰਪਾ ਹੈ ਇਹੋ ਜਿਸ ਘਰ
ਤਨ ਵੀ ਵਾਹਿਗੁਰੂ ਦਾ ਮਨ ਵੀ ਵਾਹਿਗੁਰੂ ਦਾ ਧਨ ਵੀ ਵਾਹਿਗੁਰੂ ਦਾ ਇਹ ਸਾਰੇ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਪਰਮੇਸ਼ਰ ਦੇ ਚਰਨਾਂ ਵਿੱਚ ਅਰਪ ਦਿੰਦੇ ਹਨ ਕਿ ਉਸੇ ਦਾ ਹੀ ਉਹਨੂੰ ਭੇਟਾ ਕਰ ਦਿੰਦੇ ਹੈ ਤਨ ਦਾ ਅਰਪਣਾ ਕੀ ਹੈ ਮਨਮਤ ਦਾ ਤਿਆਗ ਕਰ ਲਿਆ ਗੁਰਮਤਿ ਕਮਾ ਲਈ ਗੁਰੂ ਨੂੰ ਤਨ ਅਰਪ ਦਿੱਤਾ ਧਨ ਸੇਵਾ ਵਿੱਚ ਲਾ ਦਿੱਤਾ ਲੰਗਰਾਂ ਵਿੱਚ ਲਾ ਦਿੱਤਾ ਗੁਰੂ ਘਰ ਦੀਆਂ ਸੇਵਾਵਾਂ ਵਿੱਚ ਲਾ ਦਿੱਤਾ ਪਰਉਪਕਾਰ ਵਿੱਚ ਲਾ ਦਿੱਤਾ ਦੁਖੀਆਂ ਲੋੜਵੰਦਾਂ ਦੀ ਸੇਵਾ ਵਿੱਚ ਲਾ ਦਿੱਤਾ ਇਹ ਗੁਰੂ ਨੂੰ ਅਰਪ ਦਿੱਤਾ ਇਸ ਕਰਕੇ ਗੁਰੂ ਨੂੰ ਹੀ ਦੁਬਾਰਾ ਭੇਟਾ ਕਰ ਦਿੰਦੇ ਹਨ ਜਿਸ ਤੋਂ ਮਿਲਿਆ ਜਿਸ ਤੋਂ ਪ੍ਰਾਪਤ ਹੋਇਆ ਉਸੇ ਦੇ ਦਰ ਤੇ ਭੇਟਾ ਕਰ ਦਿੰਦੇ ਆ ਲੇਖੇ ਲਾ ਦਿੰਦੇ ਆ
ਨਾ ਉਹ ਆਵੇ ਨਾ ਉਹ ਜਾਏ
ਐਸੀ ਕਰਮੀ ਵਾਲੇ ਗੁਰਮੁਖ ਨਾ ਸੰਸਾਰ ਤੇ ਜਨਮ ਲੈ ਕੇ ਆਉਂਦੇ ਆ ਦੁਬਾਰਾ ਦੁਬਾਰਾ 84 ਲੱਖ ਦੂਨਾ ਵਿੱਚ ਨਾ ਮਰ ਕੇ ਨਰਕਾਂ ਨੂੰ ਜਾਂਦੇ ਹਨ ਉਹ ਮੁਕਤ ਹੋ ਗਏ
ਨਾਨਕ ਸੱਚ ਸੱਚ ਸਮਾਏ
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸੱਚੇ ਸਰੂਪ ਵਾਹਿਗੁਰੂ ਦੇ ਨਾਮ ਵਿੱਚ ਜੁੜਨ ਕਰਕੇ ਸੱਚੇ ਵਾਹਿਗੁਰੂ ਵਿੱਚ ਸਮਾਏ ਅਭੇਦ ਹੋ ਗਏ ਮਿਲ ਗਏ ਇੱਕ ਹੋ ਗਏ ਹੈ ਹਰ ਹਰ ਦਿਨ ਦੇ ਏਕ ਹੈ ਬੁੱਧ ਵਿਚਾਰ ਕਛ ਨਾਹੀ ਹਰ ਕਾ ਸੇਵਕ ਸੋ ਹਰ ਦੇਹਾ ਭੇਦ ਨਾ ਜਾਣੋ ਮਾਨਸ ਦੇਹਾ ਇਹ ਅਵਸਥਾ ਉਹਨਾਂ ਨੂੰ ਜੀਵਨ ਵਿੱਚ ਪ੍ਰਾਪਤ ਹੋਈ ਹੈ ਸਾਧ ਸੰਗਤ ਦੀ ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਸਨ ਔਰ ਉਹਨਾਂ ਕੇਵਲ ਗਿਆਨ ਦਾ ਹੰਕਾਰ ਕਰਕੇ ਜਿਹੜੇ ਭੁੱਲੇ ਬੈਠੇ ਸਨ ਉਹਨਾਂ ਪੰਡਤਾਂ ਨੂੰ ਵੀ ਸ਼ੁਭ ਸਿੱਖਿਆ ਦੇ ਕੇ ਮਹਾਰਾਜ ਜੀ ਨੂੰ ਉਹਨਾਂ ਦਾ ਵੀ ਅਭਿਮਾਨ ਮੇਟ ਕੇ ਉਹਨਾਂ ਨੂੰ ਵੀ ਨਾਮ ਦਾ ਉਪਦੇਸ਼ ਦੇ ਕੇ ਉਹਨਾਂ ਦੀ ਵੀ ਕਲਿਆਣ ਕੀਤੀ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ ਮਹਾਰਾਜ ਸਾਨੂੰ ਸਿੱਖੀ ਦਾਨ ਨਾਮ ਦਾਨ ਭਰੋਸਾ ਦਾਨ ਬਖਸ਼ਿਸ਼ ਕਰਨ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਇਤਨੀ ਹਾਜ਼ਰੀ ਪ੍ਰਵਾਨ ਕਰਨੀ
ਨਾ ਉਹ ਆਵੇ ਨਾ ਉਹ ਜਾਏ ਨਾਨਕ ਸੱਚ ਸੱਚ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ